अनुवाखे गुरु साहिब जियो दोए कर जोड़ मांगो एक दाना साहिब तुठे पावा सास सास नानक आराधे आठ पहर गुण गावा ना हो जति सती नहीं पड़या मूर्ख मुगदा जन्म भया परणवत नानक तिन की शरणा जिन तो नाही विसरिया सतनाम धनवाखे गुरु साहिब जियो राग आसा महला पहला पट्टी लिखी एक ओंकार सतगुर प्रसाद ससै सोए सृष्ट जिन साजी सबना साहिब एक भया सेवत रहे चित जिन का लागा आया तिनका सफल भया मन काहे भूले मूड मना जब लेखा देव है बीरा तो पढ़या मन काहे भूले मूड मना जब लेखा देव है बीरा तो पढ़या रहा वाहिगुरु जी का खालसा वाहिगुरु जी की फतेह। परम सम्मान योग साहिब सतगुरु गुरु ग्रंथ साहिब सचे पातशाह जी दे पावन पवित्र खाजूरी अंदर सोभायमान गुरु सवारे सतसंगी जनो अमृत बचना दा कीर्तन और उस तो पहला गुरु नानक बाबा जी दा इतिहास आप जी ने श्रवण कीता है। आज तो धन गुरु नानक साहब जी दी उच्चारण कीती हुई आसा राग दे अंदर बाणी जिस दा सरलेख है पट्टी लिखी ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰ ਸਕੀਏ, ਆਉਣ ਵਾਲੇ ਦਿਨਾਂ ਵਿੱਚ ਜੋ ਸਤਿਗੁਰੂ ਨੇ ਸਾਨੂੰ ਗੁਰੂ ਸ਼ਬਦ ਰਾਹੀਂ ਉਪਦੇਸ਼ ਦਿੱਤਾ ਹੈ, ਇਸ ਨੂੰ ਕਮਾਣ ਦਾ ਵੀ ਯਤਨ ਕਰ ਸਕੀਏ। ਆਪ ਜੀ ਕਰੋ ਕਿਰਪਾਲਤਾ, ਧੰਨ ਗੁਰੂ ਨਾਨਕ ਸਾਹਿਬ ਜੀ ਆਪ ਵਿੱਚ ਵਰਤਨ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲੈਣ। ਆਪ ਸੰਗਤ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਜੋ ਪੱਟੀ ਬਾਣੀ ਉਚਾਰਨ ਕੀਤੀ ਹੈ, ਇਸ ਦੇ ਵਿੱਚ ਜੋ ਰਹਾਓ ਦਾ ਅੰਮ੍ਰਿਤ ਬਚਨ ਹੈ, ਭਾਵੇਂ ਉਸ ਵਿੱਚ ਮੁਖਾਤਬ ਆਪਣੇ ਮਨ ਨੂੰ ਕੀਤਾ, ਪਰ ਉਪਦੇਸ਼ ਅਸਲ ਵਿੱਚ ਹਰ ਪੜ੍ਹੇ ਲਿਖੇ ਵਿਦਵਾਨ ਪੰਡਿਤ ਨੂੰ ਦਿੱਤਾ ਹੈ ਕਿ ਪੜ੍ਹਾਈ ਬਹੁਤ ਪਰਮਾਤਮਾ ਦੀ ਕੀਮਤੀ ਦਾਤ ਹੈ, ਪਰ ਸਫਲ ਵਿਦਵਾਨ ਉਹ ਜਿਹੜਾ ਪਰਮਾਤਮਾ ਦੇ ਘਰ ਵਿੱਚ ਵੀ ਲੇਖਾ ਦੇ ਕੇ ਛੁੱਟ ਜਾਏ। ਹਜ਼ੂਰ ਨੇ ਅੰਮ੍ਰਿਤ ਬਚਨ ਫੁਰਮਾਇਆ, ਮਨ ਕਾਹੇ ਭੁੱਲੇ ਮੂੜ ਮਨਾ, ਖੇ ਮਨਾ ਕਿਸ ਭੁਲੇਖੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਦੇ ਰਾਹ ਤੋਂ ਤੂੰ ਭੁੱਲ ਚੁੱਕਾ ਹੈ, ਭਟਕ ਚੁੱਕਾ ਹੈ। ਜਬ ਲੇਖਾ ਦੇਵਹਿ ਬੀਰਾ, ਬੀਰਾ ਦਾ ਅਰਥ ਹੈ ਮੇਰੇ ਭਰਾਵਾ, ਜਿਸ ਦਿਨ ਤੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਲੇਖਾ ਦੇ ਕੇ ਸੁਰਖਰੂ ਹੋ ਗਿਓ, ਫਿਰ ਸਮਝਾਂਗੇ ਤਉ ਪੜਿਆ ਕਿ ਸਹੀ ਅਰਥਾਂ ਵਿੱਚ ਤੂੰ ਵਿਦਵਾਨ ਹੈ, ਤੂੰ ਪੜਿਆ ਹੈ। ਤੇ ਜੇ ਤੇਰੇ ਸਿਰ ਤੇ ਲੇਖਾ ਰਹਿ ਗਿਆ ਤੇ ਫਿਰ ਤੇਰੀ ਪੜ੍ਹਾਈ ਔਰ ਤੇਰੀ ਵਿਦਵਤਾ ਕਿਸ ਕੰਮ ਹੈ। ਭਾਵਾਂ ਕਈ ਸੱਜਣਾਂ ਨੇ ਇਸ ਦੀ ਉਥਾਨਕਾ ਵਿੱਚ ਇਹ ਲਿਖਿਆ ਹੈ ਕਿ ਹਜ਼ੂਰ ਨੇ ਪਾਂਧੇ ਨੂੰ ਮੁਖਾਤਬ ਕਰਕੇ ਇਹ ਪੱਟੀ ਉਚਾਰਨ ਕੀਤੀ ਹੈ। ਇਹਦੇ ਵਿੱਚ ਕੋਈ ਦੋ ਰਾਹਾਂ ਨਹੀਂ ਕਿ ਪਰਮਾਤਮਾ ਦੇ ਨਾਮ ਵਿੱਚ ਭਿੱਜੇ ਹੋਏ ਜਿਹੜੇ ਅੰਦਰ ਨੇ, ਉਹਨਾਂ ਦੇ ਅੰਦਰ ਦਾ ਰਸ ਔਰ ਉਹਨਾਂ ਦੇ ਅੰਦਰ ਦਾ ਗਿਆਨ ਸੰਸਾਰ ਦੇ ਬੋਧਕ ਗਿਆਨ ਤੋਂ ਬਹੁਤ ਵੱਖਰਾ ਹੈ। ਹਜ਼ੂਰ ਕਿਰਪਾਲੂ ਜੀ ਪਾਂਧੇ ਪਾਸ ਗਏ ਨੇ, ਪਰ ਜਿਸ ਦਿਨ ਪਾਂਧੇ ਦੇ ਕੋਲ ਗੁਰੂ ਨਾਨਕ ਸਾਹਿਬ ਪਹੁੰਚਦੇ ਨੇ, ਉਸ ਸੰਬੰਧੀ ਜਨਮ ਸਾਖੀਆਂ ਵਿੱਚ ਗੁਰੂ ਇਤਿਹਾਸ ਤਵਾਰੀਖ ਵਿੱਚ ਹਜ਼ੂਰ ਤੇ ਉਸ ਪਾਂਧੇ ਦੀ ਆਪਸੀ ਗੱਲਬਾਤ ਬਚਨ ਬਿਲਾਸ ਨੂੰ ਦਰਜ ਕੀਤਾ ਹੈ। ਪਾਂਧੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲੇ ਦਿਨ ਆਪਣੇ ਕੋਲੋਂ ਪੂਰਨੇ ਪਾ ਕੇ ਫੱਟੀ ਤੇ ਲਿਖਣ ਵਾਸਤੇ ਕਿਹਾ, ਫੱਟੀ ਲਿਖੀ ਗਈ। ਦੂਸਰੇ ਦਿਨ ਹਜ਼ੂਰ ਆਏ, ਉਸਨੇ ਫਿਰ ਪੜ੍ਹਾਉਣ ਦਾ ਯਤਨ ਕੀਤਾ। ਕਿਰਪਾਲੂ ਦਾਤਾਰ ਜੀ ਨੇ ਅੱਜ ਉਸ ਦੇ ਨਾਲ ਕੁਛ ਸਵਾਲ ਜਵਾਬ ਕੀਤੇ ਨੇ। ਜਦੋਂ ਪਾਂਧਾ ਪੜ੍ਹਾ ਰਿਹਾ ਹੈ ਤੇ ਹਜ਼ੂਰ ਨੇ ਬਾਕੀ ਵਿਦਿਆਰਥੀਆਂ ਨਾਲ ਅੱਜ ਫੱਟੀ ਤੇ ਕੁਛ ਲਿਖਿਆ ਨਹੀਂ, ਤੇ ਅਚਨਚੇਤ ਉਸ ਦਾ ਧਿਆਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲ ਗਿਆ ਤੇ ਪਾਂਧੇ ਨੇ ਸ਼ਬਦ ਕਹੇ ਨੇ, ਅੱਜ ਤੁਸੀਂ ਲਿਖ ਕਿਉਂ ਨਹੀਂ ਰਹੇ, ਪੜ੍ਹ ਕਿਉਂ ਨਹੀਂ ਰਹੇ? ਤੇ ਗੁਰੂ ਨਾਨਕ ਸਾਹਿਬ ਜੀ ਦਾ ਉੱਤਰ ਸੀ, ਪਾਂਧਾ ਜੀ ਮੈਨੂੰ ਇੱਕ ਗੱਲ ਤੁਸੀਂ ਪਹਿਲਾਂ ਸਮਝਾ ਦਿਓ ਕਿ ਜੋ ਕੁਛ ਤੁਸੀਂ ਪੜ੍ਹਾਉਂਦੇ ਪਏ ਹੋ, ਜੋ ਕੁਛ ਲਿਖਾਂਦੇ ਪਏ ਹੋ, ਇਸ ਦਾ ਅਰਥ ਕੀ ਹੈ? ਤੇ ਦੂਸਰੀ ਮੈਨੂੰ ਇੱਕ ਗੱਲ ਸਮਝਾਓ, ਇਸ ਪੜ੍ਹੇ ਦੇ ਨਾਲ ਇਸ ਲਿਖੇ ਨਾਲ ਹੋਵੇਗਾ ਕੀ? ਪਾਂਧੇ ਨੇ ਉੱਤਰ ਦਿੱਤਾ ਕਿ ਜੋ ਕੁਛ ਮੈਂ ਲਿਖਾ ਰਿਹਾ ਵਾਂ, ਲੇਖਾ ਪੱਤਾ ਸਿਖਾਉਣਾ ਪਿਆ, ਜਿਸ ਦਿਨ ਤੁਹਾਡੀ ਪੜ੍ਹਾਈ ਮੁਕੰਮਲ ਹੋ ਜਾਏਗੀ, ਤੁਸੀਂ ਆਪਣੇ ਪਿਤਾ ਦੀ ਤਰ੍ਹਾਂ ਉੱਚੇ ਰੁਤਬੇ ਤੇ ਜਾ ਪਹੁੰਚੋਗੇ। ਤੇ ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਉੱਤਰ ਸੀ ਕਿ ਇੱਥੇ ਪਹੁੰਚਣ ਤੋਂ ਬਾਅਦ ਫਿਰ ਕੀ ਹੋਵੇਗਾ। ਕਹਿਣ ਲੱਗੇ, ਫਿਰ ਜਿਸ ਕੋਲ ਲਿਆਕਤ ਹੋਵੇ, ਜਿਸ ਕੋਲ ਪੜ੍ਹਾਈ ਵਿਦਿਆ ਹੋਵੇ, ਉਹ ਸੰਸਾਰ ਵਿੱਚ ਚੰਗੇ ਸਤਿਕਾਰ ਨਾਲ ਦੇਖਿਆ ਜਾਂਦਾ ਤੇ ਉਸ ਨੂੰ 4 ਪੈਸੇ ਆਮਦਨ ਵੀ ਹੈ। ਮੇਰੇ ਹਜ਼ੂਰ ਦਾ ਉੱਤਰ ਸੀ, ਪਾਂਧਾ ਜੀ, ਹਕੀਕਤ ਇਹ ਵੀ ਮੈਂ ਲਿਖਣਾ ਜ਼ਰੂਰ ਚਾਹੁੰਦਾ ਵਾਂ, ਪਰ ਜੇ ਇੰਨਾ ਕੁਝ ਲਿਖ ਕੇ ਵੀ ਜੰਜਾਲ ਹੀ ਮਾਇਆ ਦੇ ਗੱਲ ਪੈਣੇ ਨੇ ਤੇ ਕਿਰਪਾ ਕਰੋ, ਮੈਨੂੰ ਇਹੋ ਜੀ ਲਿਖਾਈ, ਇਹੋ ਜੀ ਪੜ੍ਹਾਈ ਸਿਖਾ ਦਿਓ ਕਿ ਜਿਹਦੇ ਲਿਖਣ ਨਾਲ ਰੱਬ ਦੀ ਦਰਗਾਹ ਵਿੱਚ ਲਿਖੇ ਨਿਬੜ ਜਾ। ਧਿਆਨ ਦਿਆ ਜੀ, ਕੇਵਲ ਗਾਥਾ ਜਾਂ ਸਾਖੀ ਨਹੀਂ। ਕਹਿਣ ਲੱਗੇ, ਮਹਾਰਾਜ ਉਹ ਪੜ੍ਹਾਈ ਉਹ ਵਿਦਿਆ ਸਿਖਾਓ ਜਿਹਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਲੇਖੇ ਮੁੱਕ ਜਾਣ। ਪਾਂਧੇ ਦਾ ਉੱਤਰ ਸੀ, ਮੈਂ ਕੇਵਲ ਤਖਤੀ ਫੱਟੀ ਲਿਖਾ ਸਕਣਾ ਲੇਖਾ ਪੱਤਾ ਸਿਖਾਉਣ ਦੇ ਲਈ। ਆ ਤਾਂ ਪਹਿਲਾ ਸ਼ਬਦ ਮੈਂ ਸੁਣਿਆ ਕਿ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਉਹ ਪੜ੍ਹਾਈ ਕਰਾਓ ਕਿ ਜਿਹਦੇ ਨਾਲ ਪਰਮਾਤਮਾ ਦੀ ਦਰਗਾਹ ਵਿੱਚ ਵੀ ਛੁਟਕਾਰਾ ਹੋ ਸਕੇ। ਕਹਿਣ ਲੱਗਾ, ਐਸਾ ਮੈਂ ਪਹਿਲਾਂ ਕਦੀ ਸੁਣਿਆ ਨਹੀਂ। ਮੈਂ ਫੱਟੀ ਕੇਵਲ ਖਾਵਾਂਗਾ ਸੰਸਾਰਕ ਵਿਦਿਆ ਦੀ। ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਅੱਗੋਂ ਉੱਤਰ ਸੀ ਕਿ ਸਾਰੀ ਜ਼ਿੰਦਗੀ ਕੇਵਲ ਫੱਟੀਆਂ ਬਾਹਰ ਦੀਆਂ ਹੀ ਲਿਖਾਈਆਂ, ਕਦੀ ਹਿਰਦੇ ਦੀ ਫੱਟੀ ਤੇ ਵੀ 4 ਅੱਖਰ ਲਿਖ ਕੇ ਦੇਖ ਲਓ, ਜਿਹਨੂੰ ਲਿਖੇ ਹੋਏ ਨੂੰ ਦੇਖ ਕੇ ਪਰਮਾਤਮਾ ਵੀ ਬਖਸ਼ ਦੇ। ਪਾਂਧੇ ਦੇ ਅੰਦਰ ਗੱਲ ਘਰ ਘਰ ਗਈ। ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਕਿ ਪਰਮਾਤਮਾ ਦੀ ਯਾਦ ਵਿੱਚ ਭਿੱਜੇ ਹੋਏ ਜਿਹੜੇ ਖਿਰਦੇ ਨੇ, ਉਹਨਾਂ ਦੀ ਤਲੀਮ ਸੰਸਾਰ ਦੇ ਅੱਖਰਾਂ ਵਿੱਚ ਜ਼ਰੂਰ ਅਸੀਂ ਬਿਆਨ ਕਰਨੇ ਆ, ਪਰ ਜਿਸ ਥਾਂ ਤੋਂ ਉਹਨਾਂ ਦਾ ਅਨੁਭਵ ਆਇਆ, ਸ਼ਾਇਦ ਉਥੋਂ ਸੰਸਾਰ ਦੇ ਅੱਖਰ ਵੀ ਨਾ ਪਹੁੰਚ ਸਕਣ। ਸਤਿਗੁਰੂ ਕੀ ਬਾਣੀ ਵਿੱਚ ਸਿਰਫ ਇੱਕ ਉਦਾਹਰਣ ਦੇਣੀ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਪ੍ਰਹਿਲਾਦ ਦਾ ਵਾਰ ਵਾਰੀ ਜ਼ਿਕਰ ਕੀਤਾ ਹੈ, ਖਾਸ ਕਰਕੇ ਗੁਰੂ ਅਮਰਦਾਸ ਜੀ ਤੇ ਭਗਤਾਂ ਨੇ ਪ੍ਰਹਿਲਾਦ ਦਾ ਬਹੁਤ ਵਾਰੀ ਜ਼ਿਕਰ ਕੀਤਾ। ਭਾਈ ਗੁਰਦਾਸ ਜੀ ਨਾ ਇਥੋਂ ਤੱਕ ਸ਼ਬਦ ਕਹੇ ਨੇ, ਕਹਿੰਦੇ ਨੇ, ਖੇ ਪਰਮਾਤਮਾ ਤੇਰੀ ਕਿਹੋ ਜੀ ਅਜੀਬੋ ਗਰੀਬ ਇਹ ਖੇਡ ਹੈ, ਕੱਲਰ ਦੀ ਧਰਤੀ ਤੇ ਪਿਆ ਹੋਇਆ ਬੀਜ ਵੀ ਸੁੱਕ ਜਾਂਦਾ ਹੈ, ਇੱਥੇ ਹਰਨਾਕਸ਼ ਕੱਲਰ ਦੀ ਧਰਤੀ ਵਰਗਾ ਆਪਣਾ ਅੰਦਰ ਰੱਖਣ ਵਾਲਾ ਤੂੰ ਕੱਲਰੀ ਧਰਤੀ ਵਿੱਚ ਪ੍ਰਹਿਲਾਦ ਵਰਗੇ ਕਮਲ ਦੇ ਫੁੱਲ ਪੈਦਾ ਕਰ ਦਿੱਤੇ, ਤੇਰੀ ਅਸਚਰਜ ਖੇਡ ਹੈ। ਧਰਤੀ ਪ੍ਰਹਿਲਾਦ ਜਿਸ ਵਿੱਚ ਪੈਦਾ ਹੋਇਆ ਉਹ ਕਲਰੀ, ਪਰ ਆਪ ਉਹ ਕਮਲ ਦਾ ਫੁੱਲ। ਪ੍ਰਹਿਲਾਦ ਨੂੰ ਵੀ ਪਾਠਸ਼ਾਲ ਭੇਜਿਆ ਗਿਆ ਸੀ ਪੜ੍ਹਨ ਲਈ, ਉਸ ਨੂੰ ਵੀ ਫੱਟੀ ਲਿਖਣ ਵਾਸਤੇ ਕਿਹਾ ਗਿਆ, ਪਰ ਜਿਸ ਦਿਨ ਉਸ ਮਹਾਂਪੁਰਸ਼ ਦੇ ਸਾਹਮਣੇ ਸੰਸਾਰੀ ਵਿਦਿਆ, ਖਾਸ ਕਰਕੇ ਉਸ ਦੇ ਬਾਪ ਦੀ ਉਸਤਤ ਦੀ ਗੱਲ ਆਈ ਤੇ ਉਸ ਮਹਾਂਪੁਰਸ਼ ਨੇ ਛੋਟੀ ਜਿਹੀ ਉਮਰ ਵਿੱਚ ਬਚਨ ਕਹੇ ਸਨ ਕਿ ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਬਾ, ਜੇ ਮੇਰੀ ਫੱਟੀ ਤੇ ਕੁਝ ਲਿਖਣਾ ਚਾਹੁੰਦਾ ਤੇ ਖਰਨਾਕਸ਼ ਨਾ ਲਿਖ, ਜੇ ਸਿਖਾਉਣ ਆਇਆ ਤੇ ਪੱਟੀ ਤੇ ਸ੍ਰੀ ਗੋਪਾਲ ਲਿਖ ਦੇ। ਅੱਕ ਗਏ ਥੱਕ ਗਏ ਵਿਦਵਾਨ ਪੜ੍ਹਾਉਣ ਵਾਲੇ, ਅਖੀਰ ਤੇ ਉਹਨਾਂ ਨੂੰ ਇਹ ਸ਼ਬਦ ਜਾ ਕੇ ਖਰਨਾਕਸ਼ ਨੂੰ ਕਹਿਣੇ ਪਏ ਕਿ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖੰਭ ਹੀ ਪਚਹਾਰੇ, ਰਾਮ ਕਹੇ ਕਰਤਾਲ ਬਿਗਾਰੇ। ਕਹਿਣ ਲੱਗੇ, ਰਾਮ ਕਹੇ ਕਰਤਾਲ ਬਜਾਵੇ ਚਟਿਆ ਸਭੇ ਬਿਗਾਰੇ, ਰਾਮ ਨਾਮ ਜਪਵੋ ਕਰੇ ਹਿਰਦੈ ਹਰ ਜੀ ਕੋ ਸਿਮਰਨ ਧਰੇ, ਸਾਡੇ ਕਹਿਣ ਮੁਤਾਬਕ ਨਾ ਪੜਦੇ ਨਾ ਲਿਖਦੇ। ਪਿਆਰਿਓ, ਇੱਥੇ ਗੱਲ ਅਨਪੜਤਾ ਦੀ ਨਹੀਂ, ਅਸਲ ਵਿੱਚ ਜੋ ਸੁੱਤੇ ਸਿੱਧ ਗਿਆਨ ਮਹਾਂਪੁਰਸ਼ਾਂ ਦੇ ਹਿਰਦੇ ਨੂੰ ਪਰਮਾਤਮਾ ਦਿੰਦਾ, ਉਹਨੂੰ ਸੰਸਾਰ ਦੀ ਤਲੀਮ ਨਾਲ ਤੁਲਨਾ ਦੇਣ ਦਾ ਯਤਨ ਨਾ ਕਰੀਏ। ਮੇਰੇ ਸਤਿਗੁਰੂ ਦੇ ਸਾਹਮਣੇ ਪਾਂਧਾ ਜੀ ਨੇ ਆਉਣਾ, ਅਸੀਂ ਇਸ ਪੱਟੀ ਦੇ ਭਾਵ ਵੱਲ ਹੈ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਇਹ ਸ਼ਬਦ ਕਹਿ, ਉਹ ਲੇਖਾ ਉਹ ਪੜ੍ਹਾਈ ਕਰਾ ਕਿ ਪਰਮਾਤਮਾ ਦੀ ਦਰਗਾਹ ਵੀ ਛੁੱਟ ਸਕਾਂ, ਤੇ ਉਸ ਵੇਲੇ ਪਾਂਧਾ ਜੀ ਦੇ ਅੰਦਰ ਨੂੰ ਇਹ ਗੱਲ ਟੁੰਬ ਗਈ, ਮਨਾ ਸਾਰੀ ਜ਼ਿੰਦਗੀ ਅੱਖਰ ਹੀ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ, ਪਰ ਅੰਦਰ ਵਾਲਾ ਕਾਗਜ਼ ਅੰਦਰ ਵਾਲੀ ਫੱਟੀ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਖਾਲੀ ਰਹਿ ਗਈ। ਹੱਥ ਜੋੜ ਕੇ ਕਿਹਾ ਬਾਬੇ ਨਾਨਕ ਨੂੰ ਕਿ ਕਿਰਪਾ ਕਰੋ, ਮੈਨੂੰ ਤੁਸੀਂ ਦੱਸੋ ਕਿ ਅੰਦਰ ਦੀ ਫੱਟੀ, ਅੰਦਰ ਦੀ ਪੜ੍ਹਾਈ, ਉਹ ਤਲੀਮ, ਉਹ ਵਿਦਿਆ ਕੀ ਹੈ ਕਿ ਜਿਹੜੇ ਅੱਖਰ ਲਿਖਣ ਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਲੇਖਾ ਨਹੀਂ ਪੁੱਛਿਆ ਜਾਂਦਾ। ਮੇਰੇ ਸਤਿਗੁਰੂ ਨੇ ਆਪਣੀ ਮੁਬਾਰਕ ਰਸਨਾ ਤੋਂ ਫਿਰ ਜੋ ਸ਼ਬਦ ਉਚਾਰਨ ਕੀਤਾ ਉਹ ਸੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ ਇੱਕ ਸ਼ਬਦ। ਧਿਆਨ ਦਿਆ ਜੇ, ਹਜ਼ੂਰ ਨੇ ਪਾਂਧੇ ਦੇ ਅੰਦਰ ਨੂੰ ਪ੍ਰਕਾਸ਼ ਦੀ ਦਾਤ ਦਿੱਤੀ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਹੈ, ਅਸੀਂ ਪੁਰਬ ਮਨਾਉਂਦੇ ਹਾਂ ਸਤਿਗੁਰੂ ਜੀ ਦਾ ਇੱਕ, ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਇਹ ਵੀ ਮਨਾਇਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਬਾਹਰਮੁਖੀ ਦ੍ਰਿਸ਼ਟੀ ਨਾਲ ਦੇਖੀਏ ਤੇ ਦੋਨੋਂ ਪੁਰਬ ਹੀ ਢੁਕਦੇ ਨੇ, ਪਰ ਜੇ ਆਤਮਕ ਜੀਵਨ ਨੂੰ ਦੇਖੋ ਤੇ ਪਿਆਰਿਓ, ਸ਼ਬਦ ਦਾ ਪ੍ਰਕਾਸ਼ 1604 ਨੂੰ ਨਹੀਂ, ਸ਼ਬਦ ਦਾ ਪ੍ਰਕਾਸ਼ ਤਾਂ ਉਸ ਦਿਨ ਹੀ ਹੋ ਗਿਆ ਜਿਸ ਦਿਨ ਬਾਬੇ ਨੇ ਆਪਣੇ ਮੁਖ ਤੋਂ ਬਾਣੀ ਉਚਾਰਨ ਕਰਨੀ ਸ਼ੁਰੂ ਕਰ ਦਿੱਤੀ ਸੀ। ਸ਼ਬਦ ਦਾ ਪ੍ਰਕਾਸ਼ ਤਾਂ ਉਸ ਦਿਨ ਹੋਇਆ। ਦੂਸਰੀ ਗੱਲ, ਗੁਰੂ ਕਦੀ ਅਧੂਰਾ ਨਹੀਂ ਹੁੰਦਾ, ਗੁਰੂ ਤਾਂ ਹੈ ਹੀ ਸੰਪੂਰਨ। ਅਸੀਂ ਇਸ ਗੱਲ ਨੂੰ ਸਮਝੀਏ, ਹਾਂ ਬਾਹਰਮੁਖੀ ਸਰੂਪ ਨੂੰ ਇੱਕ ਗ੍ਰੰਥ ਰੂਪ ਵਿੱਚ ਹਜ਼ੂਰ ਨੇ ਸੰਪੂਰਨਤਾ ਦਿੱਤੀ, ਪਰ ਜਿਸ ਦਿਨ ਮੇਰਾ ਗੁਰੂ ਆਇਆ ਨਾ, ਗੁਰੂ ਤਾਂ ਉਸੇ ਦਿਨ ਤੋਂ ਪੂਰਾ ਤੇ ਪਰਮੇਸ਼ਰ ਦਾ ਸਾਕਾਰ ਰੂਪ ਹੈ। ਬਾਬੇ ਨਾਨਕ ਨੇ ਆਪਣੀ ਰਸਨਾ ਤੋਂ ਫਿਰ ਇਹ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਪਾਂਧਾ ਜੀ, ਤੁਸੀਂ ਜਦੋਂ ਫੱਟੀ ਲਿਖਾਉਂਦੇ ਹੋ ਤੇ ਸਮਾਨ ਕਿਵੇਂ ਤਿਆਰ ਕਰਦੇ ਹੋ, ਪੱਟੀ ਲਿਖਾਣ ਦਾ, ਲਿਖਾਈ ਦਾ? ਤੇ ਪਾਂਧੇ ਨੇ ਕਿਹਾ, ਕਾਗਜ਼ ਤੇ ਜਾਂ ਅਸੀਂ ਲੱਕੜ ਦੀ ਤਖਤੀ ਦੇ ਉੱਪਰ ਅੱਖਰ ਲਿਖਾਉਂਦੇ ਹਾਂ। ਪਹਿਲਾਂ ਮੈਂ ਆਪ ਸ਼ਾਹੀ ਤਿਆਰ ਕਰਵਾਉਂਦਾ ਵਾਂ, ਕਾਨਿਆਂ ਨੂੰ ਘੜ ਕੇ ਕਲਮਾਂ ਤਿਆਰ ਕੀਤੀਆਂ ਜਾਂਦੀਆਂ ਨੇ, ਫਿਰ ਕਾਗਜ਼ ਉੱਤੇ ਜਾਂ ਲੱਕੜ ਦੀ ਤਖਤੀ ਉੱਪਰ ਪੂਰਨੇ ਪਾ ਕੇ ਦੇਣਾ ਵਾਂ, ਤੇ ਬਾਅਦ ਵਿੱਚ ਬੱਚੇ ਲਿਖਦੇ ਨੇ। ਮੇਰੇ ਸਾਹਿਬ ਨੇ ਕਿਹਾ, ਆ ਦੇਖ ਤੁਸੀਂ ਪੱਟੀ ਸਵੇਰੇ ਲਿਖਾਈ, ਦੁਪਹਿਰ ਨੂੰ ਬੱਚਿਆਂ ਨੇ ਅੱਖਰ ਧੋ ਦਿੱਤੇ, ਦੁਪਹਿਰੇ ਲਿਖਾਈ, ਸ਼ਾਮ ਨੂੰ ਅੱਖਰ ਧੋ ਦਿੱਤੇ, ਆਓ ਅੱਜ ਇੱਕ ਅੰਦਰ ਦੀ ਪੱਟੀ ਆਪਾਂ ਲਿਖ ਲਈਏ, ਜਿਹੜਾ ਇੱਕ ਵਾਰੀ ਅੱਖਰ ਲਿਖਿਆ ਗਿਆ ਸਰੀਰ ਤਾਂ ਚਿਖਾ ਵਿੱਚ ਸੜ ਜਾਏਗਾ, ਪਰ ਅੰਦਰ ਲਿਖਿਆ ਹੋਇਆ ਨਾਮ ਉਹਨੂੰ ਚਿਖਾ ਦੀਆਂ ਲਾਟਾਂ ਵੀ ਕਦੀ ਨਹੀਂ ਸਾੜ ਸਕਣਗੀਆਂ। ਮਹਾਰਾਜ ਉਹ ਕਿਹੜੀ ਪੱਟੀ? ਉੱਥੇ ਬਾਬਾ ਜੀ ਨੇ ਸ਼ਬਦ ਕਿਹਾ, ਕਹਿਣ ਲੱਗੇ ਜਾਲ ਮੋਹ। ਜਾਲ ਦਾ ਅਰਥ ਹੈ ਸਾੜ ਦੇ। ਸ਼ਾਹੀ ਕਿਵੇਂ ਤਿਆਰ ਕਰਨੀ ਹੈ? ਪੁਰਾਤਨ ਸਮੇਂ ਆਪ ਨੂੰ ਪਤਾ ਹੈ ਕਿ ਲੱਕੜ ਸਾਲ ਕੇ ਕੋਲਾ ਬਣਾਇਆ ਜਾਂਦਾ ਸੀ ਤੇ ਕੋਲੇ ਪੀ ਕੇ ਸ਼ਾਹੀ ਤਿਆਰ ਕੀਤੀ ਜਾਂਦੀ ਸੀ। ਸਾਹਿਬ ਨੇ ਕਿਹਾ, ਆਪਣੇ ਸਰੀਰ ਦੇ ਮੋਹ ਨੂੰ ਸਾੜ, ਇਹਨੂੰ ਸਾੜ ਕੇ ਮੋਹ ਨੂੰ ਕੋਲਾ ਬਣਾ ਦੇ ਤੇ ਪਰਤ ਕੇ ਇਹਨੂੰ ਕਮਾਈ ਨਾਲ, ਤਪੱਸਿਆ ਨਾਲ ਚੰਗੀ ਤਰ੍ਹਾਂ ਪੀ ਦੇ। ਪੀਣ ਤੋਂ ਬਾਅਦ ਜਦੋਂ ਇਹ ਸ਼ਾਹੀ ਤਿਆਰ ਹੋ ਜਾਏ ਤੇ ਫਿਰ ਇੱਕ ਕੰਮ ਕਰੀ, ਚਿੱਤ ਨੂੰ ਲਿਖਾਰੀ ਬਣਾਈ, ਭਾਵਨਾ ਨੂੰ, ਪ੍ਰੇਮ ਨੂੰ ਕਲਮ ਬਣਾਈ। ਜੇ ਤੇਰੇ ਕੋਲ ਮੋਹ ਨਹੀਂ, ਮੋਹ ਸੜ ਗਿਆ, ਤੇਰੇ ਕੋਲ ਭਾਵਨਾ ਦੀ ਕਲਮ ਹੈ, ਲਿਖਣ ਵਾਲਾ ਲਿਖਾਰੀ ਚਿੱਤ ਹੈ, ਆਪਣੀ ਮਰਜ਼ੀ ਨਾਲ ਅੰਦਰ ਕਦੀ ਵੀ ਕੁਝ ਨਾ ਲਿਖੀ, ਜੇ ਅੰਦਰ ਲਿਖਣ ਤੁਰਿਆ ਤੇ ਗੁਰੂ ਤੋਂ ਪੁੱਛ ਕੇ ਲਿਖ ਕਿ ਹਿਰਦੇ ਦੀ ਪੱਟੀ ਉੱਤੇ ਕੀ ਲਿਖਿਆ ਜਾਏ। ਸਾਹਿਬ ਦੇ ਬਚਨ ਨੇ ਕਿ ਜਾਲ ਮੋਹ ਘਸ ਮਸ ਕਰ, ਮਤ ਕਾਗਜ਼ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਗੁਰੂ ਨੂੰ ਪੁੱਛ ਕਿ ਅੰਦਰ ਦੀ ਪੱਟੀ ਤੇ ਕੀ ਲਿਖਿਆ ਜਾਂਦਾ। ਉਸ ਵੇਲੇ ਪਾਂਧੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਭਾਵੇਂ ਮੈਂ ਅੱਖਰੀ ਵਿਦਿਆ ਦੇਣ ਲੱਗਾ ਵਾਂ, ਪਰ ਕਿਰਪਾ ਕਰੋ, ਆ ਜਿਹੜੀ ਸ਼ਾਹੀ ਬਣਾਉਣ ਦੀ ਜੁਗਤ ਦੱਸੀ ਜੇ, ਅੰਦਰ ਦੀ ਕਲਮ ਬਣਾਉਣ ਦੀ ਜੁਗਤ ਦੱਸੀ ਜੇ, ਹੁਣ ਮਿਹਰ ਕਰੋ, ਮੈਨੂੰ ਅੰਦਰ ਦੇ ਅੱਖਰ ਲਿਖਣ ਦੀ ਵੀ ਜੁਗਤ ਦੇ ਦਿਓ। ਸਾਹਿਬ ਨੇ ਕਿਹਾ, ਫਿਰ ਇੱਕ ਕੰਮ ਕਰ ਪਾਂਧਾ ਜੀ, ਗੁਰ ਪੁੱਛ ਲਿਖ ਵਿਚਾਰ ਤੇ ਹਿਰਦੇ ਦੀ ਪੱਟੀ ਤੇ ਲਿਖ ਨਾਮ, ਸਲਾਹ ਲਿਖ। ਧਿਆਨ ਦਿਆ ਜੇ, ਇੱਕ ਨਾਮ ਤੇ ਦੂਸਰਾ ਸਲਾਹ, ਇਹ ਦੋ ਸ਼ਬਦ ਕਿਉਂ ਕਹਿ ਦਿੱਤੇ? ਇਕੱਲਾ ਕਹਿ ਦਿੰਦੇ ਨਾਮ ਲਿਖ, ਕਹਿਣ ਲੱਗੇ ਸਲਾਹ, ਕਿਉਂਕਿ ਨਾਮ ਦੀ ਚਰਚਾ ਸਾਰਾ ਸੰਸਾਰ ਕਰਦਾ ਪਰ ਨਾਮ ਦੀ ਸਲਹਤਾ ਕੋਈ ਵਿਰਲਾ ਵਿਰਲਾ ਕਰਦਾ ਹੈ। ਨਾਮ ਦੀ ਗੱਲ ਸਾਰੇ ਕਰਦੇ ਨੇ ਪਰ ਜਪਦਾ ਕੋਈ ਟਾਵਾਂ ਟਾਵਾਂ। ਲਿਖ ਨਾਮ ਸਲਾਹ ਲਿਖ, ਤੇ ਜਦੋਂ ਸਲਾਹ ਲਿਖ ਲੈ ਤੇ ਇਸ ਨਾਮ ਜਪਣ ਤੋਂ ਬਾਅਦ ਫਿਰ ਦਾਵਾ ਕਰਨਾ ਤੁਰੀ। ਇਹ ਨਾ ਕਹੀ ਕਿ ਮੇਰੇ ਹਿਰਦੇ ਦੀ ਪੱਟੀ ਤੇ ਨਾਮ ਲਿਖਿਆ, ਕੇਵਲ ਮੈਂ ਜਾਣਨਾ ਵਾ ਸਿਫਤ ਸਲਾਹ ਕਰਨ ਵਾਲਿਆ, ਅੰਦਰ ਦੀ ਪੱਟੀ ਤੇ ਇਹ ਵੀ ਲਿਖ ਲੈ ਕਿ ਸਿਰਫ ਤੈਨੂੰ ਜਪਿਆ ਜਾ ਸਕਦਾ ਹੈ ਪਰ ਤੇਰੇ ਸੰਬੰਧੀ ਨਾ ਦਾਵਾ ਕੀਤਾ ਜਾ ਸਕਦਾ ਤੇ ਨਾ ਤੇਰਾ ਅੰਤ ਪਾਇਆ ਜਾ ਸਕਦਾ ਹੈ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਨਿਸ਼ਾਨ ਦਾ ਅਖਰੀ ਅਰਥ ਹੈ ਰਾਹਦਾਰੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬਾਣੀ ਪੜ੍ਹਨੀ ਹੈ, ਦੇਖੋ ਕਿਤੇ ਸਾਡੇ ਅੰਦਰ ਨਾਮ ਦਾ ਨਿਸ਼ਾਨ ਪੈ ਜਾਏ, ਸ਼ਬਦ ਦਾ ਨਿਸ਼ਾਨ ਪੈ ਜਾਏ। ਅਸੀਂ ਪੜ੍ਹਨੇ ਆ ਜਪ ਜੀ ਸਾਹਿਬ, ਬਾਣੀ ਤਾਂ ਹੈ ਜਪ ਜੀ ਸਾਹਿਬ ਅਸੀਂ ਕਹਿਣਾ ਇਸ ਕਰਕੇ ਕਿਉਂਕਿ ਗੁਰੂ ਕੇ ਸ਼ਬਦ ਦਾ ਅਦਬ ਕਰਨਾ ਹੈ। ਹੁਣ ਆ ਸ਼ਬਦ ਅਸੀਂ ਪੋਥੀ ਵਰਤਨੇ ਹਾਂ, ਪੋਥੀ ਨੂੰ ਕਦੀ ਆਮ ਕਿਤਾਬ ਦੀ ਤਰ੍ਹਾਂ ਨਾ ਲਵੋ। ਪੋਥੀਆਂ ਤਾਂ ਲੋਕ ਪਹਿਲਾਂ ਬਹੁਤ ਵਰਤਦੇ ਸਨ ਪਰ ਜਿਹੜੀ ਬਾਬੇ ਨੇ ਪੋਥੀ ਦਿੱਤੀ ਉਹ ਪੋਥੀ ਪਰਮੇਸ਼ਰ ਦਾ ਥਾਨ ਹੈ, ਉਹ ਪੋਥੀ ਪਰਮਾਤਮਾ ਦੇ ਘਰ ਦਾ ਟਿਕਾਣਾ ਹੈ। ਹੁਣ ਅਸੀਂ ਪੜ੍ਹਨੇ ਆ ਗੁਟਕਾ, ਇੱਕ ਖਿੰਨ ਵਿੱਚੋਂ ਨਿਕਲਿਆ। ਗੁਟਕੇ ਦਾ ਅਰਥ ਕੀ ਹੈ? ਆਮ ਤੌਰ ਤੇ ਅਸੀਂ ਪੇਂਡੂ ਸ਼ਬਦਾਵਲੀ ਵਿੱਚ ਲੱਕੜ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਵੀ ਕਹਿੰਦੇ ਆ ਗੁਟਕਾ, ਪਰ ਇਸ ਨੂੰ ਗੁਟਕਾ ਕਿਉਂ ਕਿਹਾ ਜਾਂਦਾ ਹੈ? ਕਦੀ ਕਿਸੇ ਹੀਰਿਆਂ ਦੇ ਵਪਾਰੀ ਨੂੰ, ਰਤਨਾਂ ਦੇ ਵਪਾਰੀ ਨੂੰ ਪੁੱਛਿਓ ਕਿ ਗੁਟਕੇ ਦੇ ਅਰਥ ਕੀ ਨੇ, ਤੇ ਹੋਵੇ ਕੋਈ ਬਜ਼ੁਰਗ ਪੁਰਾਣਾ, ਉਹ ਫਿਰ ਉੱਤਰ ਦੇਗਾ ਕਿ ਗੁਟਕਾ ਜੋਰੀ ਲੱਕੜ ਦੇ ਉਸ ਛੋਟੇ ਜਿਹੇ ਡੱਬੇ ਨੂੰ ਕਹਿੰਦੇ ਸਨ ਜਿਹੜੇ ਅੱਤ ਦੇ ਕੀਮਤੀ ਮੋਤੀ ਕੀਮਤੀ ਹੀਰੇ ਹੁੰਦੇ ਸਨ, ਉਹ ਕਦੀ ਦੁਕਾਨ ਵਿੱਚ ਨਹੀਂ ਸਨ ਰੱਖਦੇ। ਉਹਨਾਂ ਨੇ ਕੀ ਕਰਨਾ, ਆਪਣੇ ਘਰ ਅੰਦਰ ਤਿਜੋਰੀ ਵਿੱਚ ਲੱਕੜ ਦੇ ਛੋਟੇ ਜਿਹੇ ਉਸ ਬਣੇ ਹੋਏ ਬਕਸੇ ਵਿੱਚ, ਉਹਨੂੰ ਸੰਪਟ ਕਹਿ ਲਈਏ, ਉਸ ਡੱਬੇ ਵਿੱਚ ਕੀਮਤੀ ਹੀਰੇ ਰੱਖਣੇ, ਤੇ ਜਿਸ ਥਾਂ ਤੇ ਕੀਮਤੀ ਹੀਰੇ ਰੱਖੇ ਜਾਂਦੇ ਸਨ ਉਸ ਡੱਬੀ ਨੂੰ ਉਸ ਬਕਸੇ ਨੂੰ ਗੁਟਕਾ ਕਿਹਾ ਜਾਂਦਾ ਸੀ। ਕਹਿਣ ਲੱਗੇ ਚੇਤੇ ਰੱਖੀ, ਐਸ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਜਿਸ ਛੋਟੇ ਆਕਾਰ ਵਿੱਚ ਦਿੱਤੇ ਗਏ ਨੇ ਇਹ ਗੁਟਕਾ ਹੈ। ਹਾਂ ਉਹਨਾਂ ਰਤਨਾਂ ਨੂੰ ਤਾਂ ਸਮਾਂ ਗਾਲ ਸਕਦਾ ਹੈ ਪਰ ਗੁਰੂ ਦੇ ਸ਼ਬਦ ਦੇ ਰਤਨ ਜਿਹੜੇ ਨੇ ਇਸ ਗੁਟਕੇ ਵਿੱਚ ਲਿਖੇ ਹੋਏ ਅੱਖਰ ਕਦੀ ਵੀ ਵਿਣਸਨੇ ਨਹੀਂ, ਇਹ ਕੀਮਤੀ ਰਤਨ ਨੇ। ਹਜ਼ੂਰ ਕਿਰਪਾਲੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਪਿਆਰਿਆ ਕਿ ਦੇਖ ਜਪ ਨਿਸ਼ਾਨ ਹੈ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੇ ਦਰਸ਼ਨ ਕਰੋ ਤੇ ਬਾਣੀ ਦਾ ਨਾਮ ਹੈ ਜਪ ਨਿਸ਼ਾਨ। ਨਿਸ਼ਾਨ ਦੇ ਸਪੈਲਿੰਗ ਸਨ ਨੰਨੇ ਨੂੰ ਬਿਆਰੀ, ਸੱਸੇ ਨੂੰ ਕੰਨਾ ਤੇ ਨਾਣਾ ਔਂਕੜ ਨਿਸ਼ਾਨ। ਨਿਸ਼ਾਨ ਦੇ ਅਰਥ ਨੇ ਰਾਹਦਾਰੀ। ਧਿਆਨ ਦਿਆ ਜੇ ਬਾਬਾ ਜੀ ਕਹਿੰਦੇ ਨੇ ਹਿਰਦੇ ਦੀ ਪੱਟੀ ਤੇ ਨਾਮ ਲਿਖ ਲੈ, ਜਿਨ੍ਹਾਂ ਕੋਲ ਨਾਮ ਹੈ ਉਹਨਾਂ ਕੋਲ ਰਾਹਦਾਰੀ ਹੈ ਤੇ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਕੀਤਾ ਰਾਹਦਾਰੀ ਕਿ ਜਦੋਂ ਕੋਈ ਸਮਾਨ ਖਰੀਦ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੀ ਜਾਂਦਾ ਸੀ ਤੇ ਰਸਤੇ ਵਿੱਚ ਜੇ ਕੋਈ ਰੋਕਣ ਦਾ ਯਤਨ ਕਰਦਾ ਸੀ ਤੇ ਉਹ ਆਪਣੇ ਕੋਲ ਲਿਖੀ ਹੋਈ ਰਾਹਦਾਰੀ ਦਿਖਾਉਂਦਾ ਸੀ ਕਿ ਆਹ ਦੇਖੋ ਜੋ ਕੁਛ ਮੈਂ ਲੈ ਕੇ ਤੁਰਿਆ ਇਹ ਮੇਰੇ ਕੋਲ ਸਮਾਨ ਦੀ ਰਾਹਦਾਰੀ ਹੈ, ਇਹ ਸਮਾਨ ਦੀ ਰਾਹਦਾਰੀ ਮੈਨੂੰ ਕਰਕੇ ਦਿੱਤੀ ਗਈ। ਜਿਸ ਕੋਲ ਰਾਹਦਾਰੀ ਹੁੰਦੀ ਹੈ ਉਸ ਨੂੰ ਰਸਤੇ ਵਿੱਚ ਕੋਈ ਰੋਕਦਾ ਨਹੀਂ। ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਇਨਸਾਨ ਸਮਾਨ ਖਰੀਦ ਕੇ ਤੁਰੇ, ਰਾਹਦਾਰੀ ਦੇ ਕਾਗਜ਼ ਕੋਣ ਤੇ ਰਸਤਾ ਰੋਕਣ ਵਾਲਾ ਕੋਈ ਨਹੀਂ, ਤੇ ਜਿਸ ਕੋਲ ਨਾਮ ਦੀ ਰਾਹਦਾਰੀ ਹੋਵੇ ਜਪਜੀ ਦੀ ਰਾਹਦਾਰੀ ਹੋਵੇ ਪਰਮਾਤਮਾ ਦੇ ਘਰ ਵੀ ਜਾਏ, ਤੇਰਾ ਵੀ ਰਸਤਾ ਰੋਕਣ ਵਾਲਾ ਕੋਈ ਨਹੀਂ। ਨਾਮ ਤਾਂ ਇੱਕ ਰਾਹਦਾਰੀ ਹੈ। ਸਾਹਿਬ ਨੇ ਕਿਹਾ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾਂ ਲਿਖ ਜਾਣ, ਜਿੱਥੇ ਲੇਖਾਂ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਰਾਹਦਾਰੀ ਬਣ ਜਾਏ ਤੂੰ ਨਾਮ ਲਿਖ। ਠੀਕ ਉੱਥੇ ਪਾਂਧੇ ਨੂੰ ਉਪਦੇਸ਼ ਦਿੱਤਾ, ਫਿਰ ਹਜ਼ੂਰ ਨੇ ਇਹ ਪੱਟੀ ਲਿਖੀ। ਇਸ ਪੱਟੀ ਨੂੰ ਜਦੋਂ ਪੜ੍ਹਨੇ ਹਾਂ ਤੇ ਅੱਜ ਮੈਂ ਸਿਰਫ ਬੇਨਤੀਆਂ ਕਰਨੀਆਂ ਨੇ ਕਿ ਪੜ੍ਹਾਈ ਬਹੁਤ ਵੱਡੀ ਪਰਮਾਤਮਾ ਦੀ ਦਾਤ ਹੈ। ਹਨੇਰਾ ਹੋਵੇ, ਤੀਵਾ ਬਲ ਜਾਏ ਤੇ ਦੀਵੇ ਤੋਂ ਵੱਧ ਹੋਰ ਕਿਹੜਾ ਹਨੇਰੇ ਵਿੱਚ ਸਹਾਇਕ ਹੁੰਦਾ ਹੈ? ਪਰ ਦੀਵਾ ਉਤਨੀ ਦੇਰ ਤੱਕ ਹੀ ਚੰਗਾ ਜਿੰਨੀ ਦੇਰ ਤੱਕ ਅੰਧਕਾਰ ਨੂੰ ਖਤਮ ਕਰਕੇ ਸਾਨੂੰ ਚਾਨਣ ਦੇ। ਤੇ ਜਿਹੜਾ ਜੀਵਾ ਘਰ ਦੇ ਪਰਦੇ ਨੂੰ ਲੱਗ ਕੇ ਸਾਰੇ ਘਰ ਨੂੰ ਫੂਕਦੇ, ਉਸ ਦੀਵੇ ਨੂੰ ਆਪਾਂ ਕੀ ਕਰਨਾ ਹੈ? ਵਿਦਿਆ ਇੱਕ ਚਿਰਾਗ ਹੈ, ਇੱਕ ਦੀਪਕ ਹੈ, ਪਰ ਦੀਵਾ ਓਨੀ ਦੇਰ ਤੱਕ ਚੰਗਾ ਹੈ ਜਿੰਨੀ ਦੇਰ ਤੱਕ ਸਾਨੂੰ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈ। ਤੇ ਪਿਆਰਿਓ, ਜੇ ਬੰਦੇ ਦੀ ਵਿਦਵਤਾ ਇਹਦੇ ਅੱਖਰ ਹੀ ਹੰਕਾਰ ਬਣ ਕੇ ਦੇ ਅੰਦਰ ਨੂੰ ਸਾੜਨ ਲੱਗ ਪੈਣ, ਫਿਰ ਉਸ ਵਿਦਿਆ ਉਸ ਦੀਵੇ ਨੂੰ ਆਪਾਂ ਕੀ ਕਰਾਂਗੇ? ਬਾਣੀ ਵਿੱਚ ਬੇਅੰਤ ਸ਼ਬਦ ਐਸੇ ਨੇ ਕਿ ਪੜ੍ਹਿਆ ਹੋਣਾ ਬੜੀ ਚੰਗੀ ਗੱਲ ਏ। ਇੱਕ ਬੇਨਤੀ ਹੋਰ ਕਰਾਂ, ਬਾਬੇ ਨਾਨਕ ਨੇ ਨਾ ਦੇਖੋ ਕੋਈ ਪੱਖ ਨਹੀਂ ਰਹਿਣ ਦਿੱਤਾ, ਕੱਲਾ ਇਹ ਵੀ ਨਹੀਂ ਕਿਹਾ ਤੂੰ ਚੁੱਪ ਕਰਕੇ ਅੱਖਾਂ ਬੰਦ ਕਰਕੇ ਸਿਮਰਨ ਕਰੀ, ਤੇਰੇ ਸਾਹਮਣੇ ਜ਼ੁਲਮ ਹੁੰਦਾ ਹੋਵੇ ਤੂੰ ਕੀ ਲੈਣਾ, ਤੂੰ ਆਪਣੀ ਜ਼ਿੰਦਗੀ ਸੁਹਾ। ਇਹ ਵੀ ਨਹੀਂ ਕਿਹਾ ਕਿਸੇ ਦੀ ਬੱਚੀ ਦੀ, ਕਿਸੇ ਦੀ ਧੀ ਭੈਣ ਦੀ ਕੋਈ ਪੱਤ ਰੋਲੇ ਤੇ ਤੂੰ ਚੁੱਪ ਕਰਕੇ ਕਹੀ ਕਿ ਇਸ ਗੱਲ ਨੂੰ ਅੱਖਾਂ ਮੀਟ ਕੇ ਕਹੀ, ਕੋਈ ਨੀ ਤੇਰੇ ਕਰਮਾਂ ਦਾ ਫਲ ਹੈ। ਸਤਿਗੁਰੂ ਨੇ ਕਿਹਾ ਕਿ ਦੇਖੋ ਨੇਤਰ ਖੋਲ ਕੇ ਤੁਰ, ਪਰਮਾਤਮਾ ਨੇ ਤੈਨੂੰ ਅੰਦਰ ਦੀ ਸੋਝੀ ਦਿੱਤੀ ਹੈ, ਜੇ ਤੈਨੂੰ ਪੜ੍ਹਾਈ ਦਿੱਤੀ ਏ ਕੌਮ ਦਾ ਸਮਾਜ ਦਾ ਭਲਾ ਕਰੀ। ਯਾਦ ਰੱਖਿਓ ਅਨਪੜ੍ਹ ਬੰਦਾ ਓਨੀ ਕੌਮ ਦੀ ਤਬਾਹੀ ਨਹੀਂ ਕਰ ਸਕਦਾ ਜਿੰਨਾ ਪੜ੍ਹਿਆ ਲਿਖਿਆ ਬੰਦਾ ਤਬਾਹੀ ਕਰ ਜਾਂਦਾ ਹੈ। ਮੈਂ ਸਿਰਫ ਤਿੰਨ ਕੁ ਪ੍ਰਮਾਣ ਬਾਬੇ ਦੀ ਬਾਣੀ ਵਿੱਚੋਂ ਦੇਣੇ ਨੇ, ਉਸ ਪੜ੍ਹਾਈ ਨੂੰ ਪ੍ਰਵਾਨ ਨਹੀਂ ਕੀਤਾ। ਅਨਪੜ੍ਹ ਬੰਦਾ ਉਹ ਕਿੰਨੀ ਕੁ ਤਬਾਹੀ ਕਰ ਲਏਗਾ, ਕਿਸੇ ਨੂੰ ਜ਼ਬਾਨ ਨਾਲ ਮੋੜਾ ਮਾੜਾ ਬੋਲ ਲਏਗਾ, ਫਿਜ਼ੀਕਲ ਤੌਰ ਤੇ ਕਿਸੇ ਉੱਤੇ ਵਾਰ ਕਰ ਦਏਗਾ, ਈਰਖਾ ਵਿੱਚ ਆਇਆ ਗਾਲੀ ਗਲੋਚ ਕਰੇਗਾ। ਪਰ ਚੇਤੇ ਰੱਖਿਓ ਜੇ ਪੜ੍ਹਿਆ ਲਿਖਿਆ ਬੰਦਾ ਅੰਦਰੋਂ ਹੰਕਾਰੀ ਹੋ ਜਾਏ, ਮਨ ਨੂੰ ਮਾਇਆ ਠੱਗ ਕੇ ਲੈ ਜਾਏ, ਉਹ ਕੌਮ ਤੇ ਦੇਸ਼ ਦਾ ਬੇੜਾ ਬਾ ਕੇ ਰੱਖ ਦਿੰਦਾ ਹੈ। ਆ ਦੇਖੋ ਇੱਥੇ ਅਸੀਂ ਦੇਖਨੇ ਆ ਅਮਰੀਕਾ ਵਿੱਚ ਇਸੇ ਸ਼ਹਿਰ ਵਿੱਚ ਏਡਾ ਵੱਡਾ ਕਾਂਡ ਹੋਇਆ। ਉਹ ਲੋਕ ਅਨਪੜ੍ਹ ਨਹੀਂ ਸਨ, ਉਹ ਪੜ੍ਹੇ ਲਿਖੇ ਲੋਕ ਸਨ। ਅਨਪੜ੍ਹ ਬੰਦੇ ਨੂੰ ਤਾਂ ਬੈਲ ਗੱਡੀ ਖੱਕਣ ਦੀ ਸਿਰਫ ਜਾਚ ਹੈ। ਅਨਪੜ੍ਹ ਬੰਦਾ ਕਿੰਨੀ ਕੁ ਸਵਾਰੀ ਤੇਜ਼ ਚਲਾ ਸਕਦਾ ਹੈ? ਪੜ੍ਹੇ ਲਿਖੇ ਲੋਕ ਜਿਨ੍ਹਾਂ ਕਈ ਕਈ ਸਾਲ ਆਪਣੀ ਜ਼ਿੰਦਗੀ ਗਾਲ ਦਿੱਤੀ ਤਲੀਮ ਹਾਸਲ ਕਰਨ ਵਿੱਚ, ਪਰ ਜਿੱਦਣ ਪੜ੍ਹਿਆ ਦੀ ਅਕਲ ਪੁੱਠੀ ਪੈ ਗਈ ਉਹਨਾਂ ਨੇ ਉਹ ਤਬਾਹੀ ਕੀਤੀ ਕਿ ਹਜ਼ਾਰਾਂ ਬੰਦੇ ਖਿੰਨ ਵਿੱਚ ਫੂਕ ਕੇ ਰਾਹ ਕਰ ਦਿੱਤੇ। ਪੜ੍ਹੇ ਤਾਂ ਉਹ ਵੀ ਸਨ। ਮੇਰੇ ਬਾਬੇ ਨੇ ਤਿੰਨ ਪ੍ਰਮਾਣ ਦਿੱਤੇ ਨੇ ਬਾਣੀ ਵਿੱਚ। ਕਹਿੰਦੇ ਨੇ ਪਿਆਰਿਆ ਪੜ੍ਹਾਈ ਉਹ ਪ੍ਰਮਾਣ ਜਿਹੜੀ ਕੌਮ ਦੀ ਸਮਾਜ ਦੀ ਭਲਾ ਕਰ ਸਕੇ, ਤੇ ਜਿਹੜਾ ਵਿਦਵਾਨ ਆਪਣੀ ਹੀ ਕੌਮ ਨੂੰ ਤਬਾਹ ਕਰ ਲੱਗ ਪਏ, ਜਿਹੜਾ ਪੜ੍ਹਿਆ ਆਪਣੇ ਹੀ ਗੁਰੂ ਦੇ ਉੱਤੇ ਕਲਮ ਚੁੱਕ ਕੇ ਤਰਕ ਕਰਨ ਲੱਗ ਪਵੇ, ਇਹੋ ਜਿਹੀ ਪੜ੍ਹਾਈ ਉਹ ਦੀਵੇ ਵੇ ਜਿਹੜੀ ਘਰ ਨੂੰ ਅੱਗ ਲਾਉਣ ਜਾਂਦੀ ਹੈ। ਬਾਬੇ ਨੇ ਤਿੰਨ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਖਰਨ ਇਹਨਾਂ ਨੂੰ ਸ਼ਿਕਾਰੀ ਪਹਿਲਾਂ ਪਕੜ ਕੇ ਪੜਾਉਂਦੇ ਨੇ, ਬਾਜ ਇਹਨਾਂ ਨੂੰ ਵੀ ਸ਼ਿਕਾਰੀ ਪੜਾਉਂਦੇ ਨੇ, ਤੇ ਤੀਸਰਾ ਅਹਿਲਕਾਰ ਵਿਦਵਾਨ ਬੰਦਾ ਪੜਿਆ ਕਾਸ ਦੀ ਖਾਤਰ ਤੇ ਪੜਨ ਤੋਂ ਬਾਅਦ ਕੰਮ ਕੀ ਕਰਨ ਲੱਗ ਪਿਆ। ਬਾਬਾ ਜੀ ਨੇ ਤਿੰਨ ਜਿਹੜੇ ਬਚਨ ਕਹਿ, ਕਹਿਣ ਲੱਗੇ ਸ਼ਿਕਾਰੀ ਖਰਨ ਨੂੰ ਪਕੜਦਾ, ਜੰਗਲ ਵਿੱਚੋਂ ਲੈ ਕੇ ਆਇਆ ਤੇ ਉਸ ਹਰਨ ਨੂੰ ਆਪਣੇ ਘਰ ਵਿੱਚ ਰੱਖ ਕੇ ਉਹਨੇ ਸਿਖਾਉਣਾ ਸ਼ੁਰੂ ਕੀਤਾ। ਹਰਾ ਘਾਹ ਉਹਨੂੰ ਰੋਜ਼ ਪਾਣਾ, ਉਸ ਹਰਨ ਦੀ ਪਿੱਠ ਉੱਤੇ ਹੱਥ ਵੀ ਫੇਰਨਾ, ਤੇ ਨਾਲ ਨਾਲ ਉਹਨੂੰ ਸਿਖਾਈ ਜਾਣਾ ਕਿ ਤੂੰ ਜੰਗਲ ਵਿੱਚ ਕਿਵੇਂ ਜਾਏਗਾ, ਆਪਣੇ ਵਰਗੇ ਖਰਨਾ ਨੂੰ ਤੂੰ ਕਿਵੇਂ ਪ੍ਰੇਰ ਕੇ ਆਪਣੇ ਪਿੱਛੇ ਲਾ ਕੇ ਮੇਰੇ ਕੋਲ ਲੈ ਕੇ ਆਵੇਗਾ, ਕਿਉਂਕਿ ਮੈਂ ਜੰਗਲ ਵਿੱਚ ਸ਼ਿਕਾਰ ਕਰਨਾ ਰੋਜ਼ ਨਹੀਂ ਜਾ ਸਕਦਾ, ਮੈਂ ਤੈਨੂੰ ਸਿਖਾ ਦੇਣਾ, ਤੇਰੇ ਤੇ ਭਰੋਸਾ ਕਰਕੇ ਖਰਨ ਮੇਰੇ ਕੋਲ ਆ ਜਾਣਗੇ, ਮੈਨੂੰ ਲੋੜ ਨਾ ਪਏ, ਤੂੰ ਸ਼ਿਕਾਰ ਮੇਰੇ ਘਰ ਵਿੱਚ ਲੈ ਕੇ ਆਈ, ਤੈਨੂੰ ਹਰਾ ਘਾਹ ਰੋਜ਼ ਖਾਣ ਨੂੰ ਮਿਲੇਗਾ, ਪਰ ਜੇ ਮੈਂ ਤੀਰ ਚਲਾਵਾਂਗਾ ਤੇਰੇ ਪਿਛਲਿਆਂ ਤੇ ਚਲਾਵਾਂਗਾ, ਤੇਰੇ ਉੱਤੇ ਨਹੀਂ। ਸਮਝੋ ਬਾਬਾ ਜੀ ਦੀ ਇਹ ਉਦਾਹਰਨ ਕਿ ਕਿਹੜੀ ਪੜ੍ਹਾਈ ਪ੍ਰਵਾਨ ਹੈ। ਹਰਨ ਨੂੰ ਸ਼ਿਕਾਰੀ ਨੇ ਸਿਖਾਇਆ, ਹਰਨ ਜੰਗਲ ਵਿੱਚ ਗਿਆ, ਆਪਣੇ ਵਰਗੇ ਖਰਨਾ ਨੂੰ ਆਪਣੇ ਪਿੱਛੇ ਲਾ ਕੇ ਡਾਰ ਬਣਾ ਕੇ ਜੰਗਲ ਵਿੱਚੋਂ ਲੈ ਤੁਰਿਆ। ਹਿੰਦੂ ਮਥਿਆਸ ਤਾਂ ਇਹ ਵੀ ਕਹਿੰਦਾ ਹੈ ਕਿ ਜਿਸ ਦਿਨ ਸੀਤਾ ਦਾ ਖਰਨ ਹੋਇਆ ਉਸ ਦਿਨ ਸੋਨ ਖਿਰਨ ਸੀ ਇੱਕ, ਜਿਹਨੇ ਸੀਤਾ ਨੂੰ ਪ੍ਰਭਾਵਿਤ ਕਰਕੇ ਰਾਮ ਚੰਦਰ ਜੀ ਨੂੰ ਇਹ ਕਿਹਾ ਸੀ ਕਿ ਮੈਨੂੰ ਇਹ ਸੋਨੇ ਦਾ ਹਰਨ ਚਾਹੀਦਾ ਹੈ। ਉਹ ਵੀ ਤਾਂ ਇੱਕ ਸਿਖਾਇਆ ਹੋਇਆ ਇੱਕ ਜੀਵ ਸੀ, ਹਰਨ ਸ਼ਿਕਾਰੀ ਨੇ ਸਿਖਾਇਆ, ਜੰਗਲ ਵਿੱਚ ਗਿਆ ਤੇ ਆਪਣੇ ਵਰਗੇ ਜਿਹੜੇ ਹਰਨ ਸਨ ਉਹਨਾਂ ਨੂੰ ਆਪਣੇ ਪਿੱਛੇ ਲਾ ਆਇਆ। ਹਰਨ ਨੇ ਕਹਿ ਦਿੱਤਾ ਜੰਗਲ ਵਿੱਚ ਜਾ ਕੇ, ਮੈਨੂੰ ਪਤਾ ਹੈ ਕਿ ਹਰਾ ਘਾਹ ਕਿਹੜੇ ਪਾਸੇ ਹੈ, ਮੈਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਕਿਵੇਂ ਸਲਾਮਤ ਰਹਿ ਸਕਦੀ ਹੈ। ਭੋਲਿਆ ਨੇ ਇਸ ਪੜੇ ਉੱਤੇ ਭਰੋਸਾ ਕਰ ਲਿਆ, ਇਸ ਸਿਆਣੇ ਉੱਤੇ ਯਕੀਨ ਕਰ ਰਿਹਾ। ਪੜਾਇਆ ਹੋਇਆ ਸ਼ਿਕਾਰੀ ਦਾ ਹਰਨ ਜੰਗਲ ਵਿੱਚ ਭੋਲੇ ਹਰਨਾਂ ਨੂੰ ਆਪਣੇ ਪਿੱਛੇ ਲਾ ਕੇ ਸ਼ਿਕਾਰੀ ਦੇ ਘਰ ਵੱਲ ਤੁਰ ਪਿਆ। ਜਿਸ ਵੇਲੇ ਸ਼ਿਕਾਰੀ ਦਾ ਘਰ ਆਇਆ, ਆਪ ਤਾਂ ਅੰਦਰ ਖਰਾ ਚਾਰਾ ਖਾਣ ਲੱਗ ਪਿਆ ਤੇ ਜਿਹੜੇ ਭਰੋਸਾ ਕਰਕੇ ਆਏ ਸਨ ਉਹ ਗੋਲੀਆਂ ਤੇ ਤੀਰਾਂ ਨਾਲ ਵਿੰਨ ਕੇ ਸ਼ਿਕਾਰੀ ਨੇ ਰੱਖ ਦਿੱਤੇ। ਪਿਆਰਿਓ, ਕੌਮ ਭਰੋਸਾ ਕਰਦੀ ਏ ਪੜਿਆਂ ਤੇ। ਗੁਰੂ ਜੀ ਨੇ ਕਿਹਾ ਪੜ੍ਹਾਈ ਪ੍ਰਵਾਨ ਨਹੀਂ, ਕਿਉਂਕਿ ਇਹ ਆਗੂ ਹੈ ਕੌਮ ਦਾ, ਦੇਸ਼ ਦਾ, ਸਮਾਜ ਦਾ ਭਲਾ ਕਰੇਗਾ। ਕੌਮ ਪੜ੍ਹਾਉਂਦੀ ਏ, ਮਾਣ ਕਰਦੀ ਏ, ਪਰ ਕਿਤਨੀ ਬਦਕਿਸਮਤੀ ਕਿ ਆਪ ਉਹ ਮਾਇਆ ਦਾ ਹਰਾ ਚਾਰਾ ਚੁਣਦਾ ਹੈ ਤੇ ਜਿਹੜੇ ਉਹਦੇ ਤੇ ਭਰੋਸਾ ਕਰਕੇ ਪਿੱਛੇ ਤੁਰਦੇ ਨੇ ਉਹ ਵਿਚਾਰੇ ਗੋਲੀਆਂ ਤੇ ਤੋਪਾਂ ਦੇ ਗੋਲਿਆਂ ਨਾਲ ਚੱਲੀ ਚੱਲੀ ਹੋ ਜਾਂਦੇ ਨੇ। ਧਿਆਨ ਦਿਆ ਜੇ ਕਿ ਆਗੂ ਪੜਿਆ ਹੋਇਆ ਜੇ ਕਿਤੇ ਉਹਦਾ ਦਿਮਾਗ ਖਰਾਬ ਹੋ ਜਾਏ ਤਬਾਹੀ ਕਰ ਦਿੰਦਾ ਹੈ। ਹਰਨ ਤੇ ਭਰੋਸਾ ਕੀਤਾ ਬਾਕੀਆਂ ਨੇ, ਬਾਕੀ ਸਭ ਵਿੰਨੇ ਗਏ, ਕੇਵਲ ਹਰਨ ਆਪ ਫਿਰ ਵੀ ਰਹਿ ਗਿਆ। ਬਾਬਾ ਜੀ ਨੇ ਦੂਜਾ ਬਚਨ ਕਿਹਾ ਤੇ ਤੁਲਨਾ ਪੰਡਿਤ ਵਿਦਵਾਨ ਨਾਲ ਦਿੱਤੀ। ਕਹਿਣ ਲੱਗੇ ਬਾਜ ਸ਼ਿਕਾਰੀ ਨੇ ਪਕੜਿਆ, ਉਹਨੂੰ ਸਿਖਾਇਆ ਕਿ ਤੂੰ ਆਪਣੇ ਵਰਗੇ ਪਰਿੰਦਿਆਂ ਨੂੰ, ਆਪਣੇ ਵਰਗੇ ਪੰਛੀਆਂ ਨੂੰ ਕਿਵੇਂ ਦਬੋਚ ਕੇ ਲਿਆਉਣੇ। ਬਾਸ ਉੱਡਿਆ, ਉਹਨੇ ਆਪਣੇ ਵਰਗੇ ਪੰਛੀ ਪੰਜਿਆਂ ਵਿੱਚ ਜਕੜੇ ਤੇ ਪਕੜ ਕੇ ਸ਼ਿਕਾਰੀ ਦੇ ਪੈਰਾਂ ਵਿੱਚ ਰੱਖੇ। ਕਹਿਣ ਲੱਗੇ ਉਹ ਬਾਸ, ਤੂੰ ਵੀ ਆਕਾਸ਼ ਵਿੱਚ ਉੱਡਣ ਵਾਲਾ, ਤਿੱਤਰ ਬਟੇਰੇ ਵੀ ਅਸਮਾਨ ਵਿੱਚ ਉੱਡਣ ਵਾਲੇ, ਤੇਰੇ ਵਰਗੀ ਉਡਾਰੀ ਮਾਰਨ ਵਾਲੇ ਬਦਕਿਸਮਤਾ ਆਪਣੀ ਜ਼ਾਤ ਦੇ ਲੋਕਾਂ ਉੱਡਦਿਆਂ ਨੂੰ ਪੰਜਿਆਂ ਵਿੱਚ ਪਕੜ ਕੇ ਸ਼ਿਕਾਰੀ ਦੇ ਪੈਰਾਂ ਵਿੱਚ ਸੱਟਣੇ, ਕਿਹੋ ਜੀ ਤੇਰੀ ਉਡਾਰੀ ਤੇ ਕਿਹੋ ਜੀ ਤੇਰੀ ਲਿਆਕਤ, ਤੂੰ ਆਪਣੇ ਖਮਜਾਤ ਭਰਾਵਾਂ ਨੂੰ ਵੀ ਮਰਵਾਉਣ ਤੁਰ ਪਿਆ। ਬਾਬਾ ਜੀ ਨੇ ਬਚਨ ਕਿਹਾ, ਕਹਿਣ ਲੱਗੇ ਖਰਨਾ ਬਾਜਾਂ ਤੈ ਸ਼ਿਕਦਾਰਾਂ ਇਹਨਾਂ ਪੜਿਆ ਨਾਉ ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ ਤੋ ਪੜਿਆ। ਚੇਤੇ ਰੱਖੀ ਇਹ ਤੇਰੀ ਪੜ੍ਹਾਈ ਕਿਸੇ ਅਰਥ ਨਹੀਂ। ਹਰਨਾ ਬਾਜਾਂ ਤੈ ਸ਼ਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜ਼ਾਤ ਫਹਾਇਨ ਅੱਗੇ ਨਾਹੀ ਥਾਉ। ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾਉ। ਪਿਆਰਿਓ, ਵਿਦਵਾਨ ਪੰਡਿਤ ਉਹ ਪੜਿਆ ਹੋਇਆ ਉਹ ਜਿਨੇ ਨਾਮ ਨੂੰ ਕਮਾਇਆ। ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾਉ। ਤੇ ਅਗਲੀ ਜਿਹੜੀ ਉਦਾਹਰਨ ਗੁਰੂ ਜੀ ਨੇ ਦਿੱਤੀ, ਕਹਿਣ ਲੱਗੇ ਦੇਖੋ ਜਿਹੜਾ ਪੜਿਆ ਹੈ ਤੇ ਅੰਦਰੋਂ ਜੀਵਨ ਹੈ ਉਹਦੇ ਕੋਲ ਬੈਠ ਕੇ ਵੀ ਸਕੂਨ ਮਿਲੇਗਾ। ਹਜ਼ੂਰ ਕਹਿੰਦੇ ਨੇ ਕਿ ਰੁੱਖ ਦੀਆਂ ਆਪਣੀਆਂ ਜੜ੍ਹਾਂ ਸੁੱਕੀਆਂ ਹੋਣ ਤੇ ਜਿਤਨਾ ਮਰਜ਼ੀ ਰੌਲਾ ਪਾ ਕੇ ਕਹਿ ਲੋਕੋ ਮੈਂ ਫਲ ਫੁੱਲ ਤੇ ਛਾਂ ਤੁਹਾਨੂੰ ਦਿਆਂਗਾ, ਤੇ ਜਿਹਦੀਆਂ ਆਪਣੀਆਂ ਜੜ੍ਹਾਂ ਸੁੱਕ ਗਈਆਂ ਉਹਨੇ ਕਿਸੇ ਨੂੰ ਛਾਂ ਕੀ ਦੇਣੀ ਹੈ। ਰੁੱਖ ਉਹੀ ਛਾਂ ਦਿੰਦਾ, ਫੁੱਲ ਤੇ ਫਲ ਦਿੰਦਾ ਜਿਹਦੀ ਜੜ੍ਹ ਖਰੀ ਹੋਵੇ, ਤੇ ਵਿਦਵਾਨ ਉਹ ਹੀ ਸਮਾਜ ਦਾ ਭਲਾ ਕਰ ਸਕਦਾ ਜਿਹਦੇ ਅੰਦਰ ਨਾਮ ਦੀ ਜੜ੍ਹ ਖਰੀ ਹੋਵੇ। ਜੇ ਆਪਣਾ ਅੰਦਰ ਸੁੱਕਾ ਹੈ ਤੇ ਦੂਜੇ ਨੂੰ ਛਾਂ ਕਿੱਥੋਂ? ਰੁੱਖ ਦੀਆਂ ਜੜ੍ਹਾਂ ਸੁੱਕੀਆਂ ਤੇ ਰੌਲਾ ਪਾਏ ਮੈਂ ਛਾਂ ਫੁੱਲ ਪੱਤੇ ਦੇਣੇ ਨੇ, ਹੋ ਸਕਦਾ ਲੋਕ ਭਰੋਸਾ ਕਰ ਲੈਣ, ਪਰ ਨਹੀਂ। ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਛਾਂ। ਜੇ ਅੰਦਰ ਜੜ ਹੋਵੇਗੀ ਤਾਂ ਉੱਤੇ ਛਾਂ ਹੋਏਗੀ। ਸਾਹਿਬ ਕਹਿੰਦੇ ਨੇ ਇਹੋ ਜੀ ਪੜ੍ਹਾਈ ਕਰ। ਇੱਕ ਦੋ ਪ੍ਰਮਾਣ ਹੋਰ ਨੇ ਅੰਮ੍ਰਿਤ ਬਾਣੀ ਵਿੱਚੋਂ। ਦੇਖੋ ਹਜ਼ੂਰ ਨੇ ਕਿਰਪਾ ਕੀਤੀ, ਪੜ੍ਹਾਈ ਦਾ ਅਰਥ ਗੱਲਾਂ ਕਰਨਾ ਨਹੀਂ, ਤੇ ਚੇਤੇ ਰੱਖਿਓ ਪੜ੍ਹਾਈ ਦਾ ਅਰਥ ਕੇਵਲ ਸ਼ਬਦਾਵਲੀ ਲੱਛੇਦਾਰ ਵਰਤ ਕੇ ਦੁਨੀਆਂ ਨੂੰ ਪ੍ਰਭਾਵਿਤ ਕਰਨਾ ਵੀ ਨਹੀਂ। ਭਾਈ ਵੀਰ ਸਿੰਘ ਹੋਣਾ ਨੇ ਇੱਕ ਨਜ਼ਮ ਲਿਖੀ ਸੀ, ਉਹਦਾ ਸਰਲੇਖ ਹੈ ਇਲਮ ਔਰ ਅਮਲ। ਇਲਮ ਦਾ ਅਰਥ ਹੈ ਵਿਦਿਆ ਤੇ ਅਮਲ ਦਾ ਅਖਰੀ ਅਰਥ ਹੈ ਪ੍ਰੈਕਟੀਕਲ ਜੀਵਨ। ਭਾਈ ਸਾਹਿਬ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਨੇ ਕਈ ਲੋਕ ਐਸੇ ਪੜ੍ਹੇ ਨੇ ਕਿ ਜਿਨ੍ਹਾਂ ਨੇ ਆਪਣੀ ਖੋਪੜੀ ਨੂੰ ਆਪਣੇ ਸਿਰ ਨੂੰ ਉਹ ਭਾਂਡਾ ਬਣਾਇਆ, ਜਿਸ ਭਾਂਡੇ ਵਿੱਚ ਦੁਨੀਆਂ ਭਰ ਦੀ ਜੂਠ ਇਕੱਠੀ ਕੀਤੀ ਹੋਈ ਹੈ। ਧਿਆਨ ਦਿਆ ਜੇ ਸ਼ਬਦਾਵਲੀ ਵੱਲ, ਕਹਿੰਦੇ ਨੇ ਜਿਵੇਂ ਇੱਕ ਕੋਈ ਮੰਗਤਾ ਕਿਸੇ ਦੇ ਘਰ ਵਿੱਚ ਮੰਗਣ ਜਾਂਦਾ ਹੈ, ਕਿਸੇ ਨੇ ਰੋਟੀ ਦਿੱਤੀ ਉਹ ਵੀ ਖੱਪਰ ਵਿੱਚ ਪਾ ਲਈ, ਕਿਸੇ ਨੇ ਸਬਜ਼ੀ ਭਾਜੀ ਦਿੱਤੀ ਉਹ ਵੀ ਉਹਨੇ ਆਪਣੇ ਭਾਂਡੇ ਵਿੱਚ ਪਾ ਲਈ, ਕਿਸੇ ਨੇ ਮਿੱਠਾ ਦਿੱਤਾ ਉਹ ਵੀ ਭਾਂਡੇ ਵਿੱਚ ਪਾ ਲਿਆ। ਕਹਿਣ ਲੱਗੇ ਉਸ ਖੱਪਰ ਵਿੱਚ ਉਸ ਭਾਂਡੇ ਵੱਲ ਝਾਤੀ ਮਾਰ ਕੇ ਦੇਖਿਓ, ਉੱਥੇ ਕੋਈ ਵੀ ਚੀਜ਼ ਸਹੀ ਨਹੀਂ ਬਚਦੀ, ਸੁਗੰਧੀ ਵਾਲੀਆਂ ਚੀਜ਼ਾਂ ਵੀ ਉੱਥੇ ਬਦਬੋ ਮਾਰ ਲੱਗ ਪੈਂਦੀਆਂ। ਕਹਿੰਦੇ ਨੇ ਅੱਜ ਦੇਖਿਆ ਕਿ ਕਈ ਸੱਜਣ ਐਸੇ ਕਿ ਜਿਨ੍ਹਾਂ ਨੇ ਆਪਣੀ ਖੋਪੜੀ ਨੂੰ ਇੱਕ ਖੱਪਰ ਬਣਾ ਲਿਆ ਹੈ, ਪੜਿਆਂ ਦੇ ਨਾਲ ਗੋਸ਼ਟ, ਪੜਿਆਂ ਦੇ ਨਾਲ ਗੱਲਬਾਤ, ਕਿਸੇ ਤੋਂ ਕੋਈ ਗੱਲ ਸੁਣੀ, ਕਿਸੇ ਤੋਂ ਕੋਈ ਸਾਖੀ ਸੁਣੀ, ਕਿਸੇ ਤੋਂ ਕੋਈ ਨੁਕਤਾ ਸੁਣਿਆ, ਸਭ ਕੁਝ ਆਪਣੇ ਅੰਦਰ ਭਰ ਲਿਆ ਤੇ ਜਦੋਂ ਸਟੇਜ ਤੇ ਬੋਲੇ ਦੁਨੀਆਂ ਕਹਿਣ ਲੱਗ ਪਈ ਵਾਹ ਇਹਦੇ ਵਰਗਾ ਵਿਦਵਾਨ ਕੋਈ ਨਹੀਂ। ਖਿਮਾ ਕਰਿਓ, ਇਹ ਸਾਰੀ ਪੱਟੀ ਹੀ ਵਿਦਵਾਨਾਂ ਨੂੰ ਮੁਖਾਤਬ ਕਰਕੇ ਉਚਾਰਨ ਕੀਤੀ, ਇਹਦੇ ਵਰਗਾ ਵਿਦਵਾਨ ਕੋਈ ਨਹੀਂ। ਤੇ ਉਸ ਵੇਲੇ ਫਿਰ ਅੰਦਰ ਦੀ ਖੌਮੇ ਵੀ ਹੋਰ ਵੱਧਦੀ ਹੈ ਮਨਾ, ਜੇ ਸਾਰੇ ਕਹਿੰਦੇ ਨੇ ਸੱਚੀ ਮੁੱਚੀ ਤੇਰੇ ਵਰਗਾ ਕੋਈ ਨਹੀਂ ਹੋਣਾ, ਪਰ ਇਹ ਵੀ ਅੰਦਰ ਦਾ ਭੁਲੇਖਾ ਹੈ ਬੰਦੇ ਦਾ। ਕਹਿਣ ਲੱਗੇ ਮਨ ਚ ਆਇਆ ਤੇਰੇ ਵਰਗਾ ਕੋਈ ਨਹੀਂ। ਅੱਗੇ ਤੁਰਦਾ ਸੀ ਤਲੀਆਂ ਜ਼ਮੀਨ ਤੇ ਰੱਖ ਕੇ, ਅੱਡੀਆਂ ਜ਼ਮੀਨ ਤੇ ਰੱਖ ਕੇ, ਕਹਿਣ ਲੱਗੇ ਜਿੱਦਣ ਦਾ ਲੋਕਾਂ ਕਿਹਾ ਵਿਦਵਾਨ ਪੰਡਿਤ, ਉਦਣ ਦਾ ਅੱਡੀਆਂ ਚੁੱਕ ਦਿੱਤੀਆਂ, ਪੱਬਾਂ ਦੇ ਭਾਰ ਹੋ ਕੇ ਚੱਲਣ ਲੱਗ ਪਿਆ। ਕਹਿੰਦੇ ਨੇ ਜਿੱਥੇ ਜਾਣਾ ਉੱਥੇ ਅਦਬ ਸਤਿਕਾਰ। ਭਾਈ ਸਾਹਿਬ ਕਹਿੰਦੇ ਨੇ ਇੱਕ ਦਿਨ ਕੋਈ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਲੈ ਗਿਆ ਮੈਨੂੰ, ਕਈ ਸ਼ਬਦ ਸਨ। ਕਹਿਣ ਲੱਗੇ ਜਦੋਂ ਗੁਰੂ ਘਰ ਪਹੁੰਚਿਆ ਉੱਥੋਂ ਆਵਾਜ਼ ਆਈ ਇਹ ਵਿਦਵਾਨ, ਮਹਾਨ ਵਿਦਵਾਨ ਪੰਡਿਤ। ਤੇ ਕਹਿੰਦੇ ਨੇ ਗੁਰੂ ਨੇ ਅੱਗੋਂ ਕਿਹਾ ਇਹਨੂੰ ਕਹੋ ਆਪਣਾ ਸਿਰ ਚੁੱਕ ਲਏ, ਇਹਦੀ ਖੋਪੜੀ ਵਿੱਚ ਜੂਠ ਦੀ ਬੋ ਆਉਂਦੀ, ਇਹਦਾ ਆਪਣਾ ਤਾਂ ਅਨੁਭਵ ਕੁਛ ਵੀ ਨਹੀਂ, ਇਕੱਠਾ ਸੰਸਾਰ ਦਾ ਕੀਤਾ ਹੈ। ਭਾਈ ਸਾਹਿਬ ਨੇ ਉੱਥੇ ਫਿਰ ਇੱਕ ਨਜ਼ਮ ਉਚਾਰ ਲਿਖੀ ਹੈ, ਉਹ ਹੈ ਕਿ ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆ ਦੁਆਰੇ ਫਿਰਿਆ, ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ ਭਰਿਆ ਦੇਖ ਅਫਰਿਆ ਸਮੇਂ ਜਾਣਾ ਪੰਡਿਤ ਹੋਇਆ। ਮਨ ਚ ਆ ਗਿਆ ਤੂੰ ਵਿਦਵਾਨ ਹੈ। ਬੰਗਾਲ ਵਿੱਚ ਇੱਕ ਵਿਦਵਾਨ ਹੋਇਆ ਗੁਰੰਗ ਗੋਸਾਈ, ਉਸ ਸੰਬੰਧੀ ਸਿਰਫ ਟਿਊਕ ਮਾਤਰ ਇਹ ਪ੍ਰਚਲਿਤ ਹੈ ਕਿ ਚੜ੍ਹਦੀ ਜਵਾਨੀ ਵਿੱਚ ਉਸ ਵਰਗਾ ਵਿਦਵਾਨ ਕੋਈ ਨਹੀਂ ਸੀ। ਉਸ ਨੇ ਪਹਿਲਾਂ ਕਥਾ ਸ਼ੁਰੂ ਕੀਤੀ ਹਿੰਦੂ ਸ਼ਾਸਤਰਾਂ ਦੀ, ਗ੍ਰੰਥਾਂ ਦੀ, ਪਰ ਕਥਾ ਦੇ ਨਾਲ ਨਾਲ ਉਹਦੀ ਤਾਰਕਿਕ ਬੁੱਧੀ ਹੋਰ ਤੇਜ਼ ਹੋ ਗਈ ਤੇ ਲੋਕਾਂ ਜਦੋਂ ਕਿਹਾ ਤੇਰੇ ਜੈਸਾ ਕੋਈ ਨਹੀਂ, ਤੇ ਸੱਚੀ ਮੁੱਚੀ ਉਹਦੇ ਬੰਦੇ ਦੇ ਅੰਦਰ ਇੰਨੀ ਬੁੱਧੀ ਤੇਜ਼ ਤਰਾਰ ਕਿ ਵੱਡੇ ਵੱਡੇ ਵਿਦਵਾਨ ਵੀ ਉਹਦੇ ਸਾਹਮਣੇ ਨਿਰਉਤਰ ਹੋਣ ਲੱਗੇ। ਪਹਿਲਾਂ ਇਕੱਲੀ ਕਥਾ ਕਰਦਾ ਸੀ, ਪਰਤ ਕੇ ਗੋਸ਼ਟੀਆਂ ਤੇ ਚਰਚਾ ਕਰਨ ਲੱਗਾ ਤੇ ਚਰਚਾ ਵਿੱਚ ਅਨੇਕਾਂ ਸਿਆਣੇ ਵਿਦਵਾਨ ਪੰਡਿਤਾਂ ਨੂੰ ਇਹਨੇ ਖਰਾਇਆ। ਸਿਰਫ ਖਿਨ ਮਾਤਰ ਬੇਨਤੀ ਕਰਨ ਲੱਗਾ, ਵਿਦਵਤਾ ਤੇ ਅੰਦਰ ਦਾ ਜੀਵਨ ਦੋਨਾਂ ਵਿੱਚ ਬੜਾ ਅੰਤਰ ਜੇ। ਅੱਜ ਉਹਨੂੰ ਕਿਸੇ ਨੇ ਕਥਾ ਦਾ ਸੱਦਾ ਪੱਤਰ ਦਿੱਤਾ, ਜਿੱਥੇ ਉਹਨੇ ਪਹੁੰਚਣਾ ਸੀ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ, ਪੁਲ ਕੋਈ ਖੈ ਨਹੀਂ ਸੀ, ਨਦੀ ਬੇੜੀ ਤੇ ਕਿਸ਼ਤੀ ਤੇ ਅਸਵਾਰ ਹੋ ਕੇ ਪਾਰ ਕੀਤੀ ਜਾਂਦੀ ਸੀ। ਜਦੋਂ ਇਹ ਗੁਰੰਗ ਗੁਸਾਈ ਚੜ੍ਹਦੀ ਜਵਾਨੀ ਦਾ ਮੁੰਡਾ ਬੇੜੀ ਵਿੱਚ ਅਸਵਾਰ ਹੋਇਆ ਤੇ ਸਾਰੀ ਬੇੜੀ ਭਰੀ ਸੀ, ਬਹਿਣ ਨੂੰ ਜਗ੍ਹਾ ਕੋਈ ਨਹੀਂ ਸੀ। ਮਨ ਚ ਆਇਆ ਮਨਾ ਮੈਂ ਵਿਦਵਾਨ ਪੰਡਿਤ, ਕਿਤੇ ਜਾਵਾਂ ਲੋਕ ਆਪਣੀਆਂ ਹੱਥ ਮੇਰੀਆਂ ਤਲੀਆਂ ਥੱਲੇ ਰੱਖਦੇ ਨੇ, ਪੈਰਾਂ ਦੀਆਂ ਤਲੀਆਂ ਥੱਲੇ, ਤੇ ਮੈਂ ਵਿਦਵਾਨ, ਮੈਨੂੰ ਬਹਿਣ ਨੂੰ ਥਾਂ ਨਾ ਮਿਲੇ। ਇਹਨੇ ਜੀ ਬੇੜੀ ਦੇ ਉੱਚੇ ਪਾਸੇ ਹੋ ਕੇ ਦੇਖਿਆ, ਕੀ ਦੇਖਿਆ ਵੀ ਬਾਕੀ ਤਾਂ ਕੋਈ ਬੰਦਾ ਜਾਣਕਾਰ ਨਹੀਂ, ਤੇ ਇੱਕ ਬਜ਼ੁਰਗ ਬੈਠਾ ਸੀ ਤੇ ਉਹਨੇ ਆਪਣਾ ਸਿਰ ਝੁਕਾਇਆ, ਦਾੜਾ ਉਹਦਾ ਚਿੱਟਾ, ਅੱਖਾਂ ਦੇ ਕੇਸ ਪਰਵੱਟੇ ਉਹਦੇ ਸ਼ਵੇਤ। ਮਨ ਚ ਆਇਆ ਇਹ ਬੰਦਾ ਮੈਨੂੰ ਲੱਗਦਾ ਸਾਧੂ, ਤੇ ਸਾਧੂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਮੈਂ ਗੁਰੰਗ ਗੁਸਾਈ ਹਾਂ। ਕਹਿੰਦਾ ਸ਼ਾਸਤਰ ਕਹਿੰਦਾ ਕਿਉਂਕਿ ਸਨਾਤਨ ਮਤ ਦਾ ਸ਼ਾਸਤਰ ਇਹ ਕਹਿੰਦਾ ਕਿ ਸਿਆਣਾ ਵਿਦਵਾਨ ਪੰਡਿਤ ਹੋਵੇ ਉਹਨੂੰ ਉੱਚੀ ਥਾਂ ਦੇਣੀ ਚਾਹੀਦੀ ਹੈ, ਭਾਵੇਂ ਉਹਦੇ ਸਾਹਮਣੇ ਕੋਈ ਬਜ਼ੁਰਗ ਹੋਵੇ ਉਹ ਨੀਵੀਂ ਥਾਂ ਤੇ ਬਹਿ। ਪਰ ਚੇਤੇ ਰੱਖਿਓ ਗੁਰਮਤ ਵਿੱਚ ਐਸੀ ਬਾਤ ਨਹੀਂ। ਉਹਨੇ ਕਿਹਾ ਵੀ ਸ਼ਾਸਤਰ ਕਹਿੰਦਾ ਹੈ, ਤੇ ਜਦੋਂ ਉਹ ਕਿਸ਼ਤੀ ਤੋਂ ਚੱਲਦਿਆਂ ਉਸ ਬਜ਼ੁਰਗ ਕੋਲ ਆਇਆ ਉਹਦੀ ਨਜ਼ਰ ਨੀਵੀਂ ਸੀ ਤੇ ਕਹਿਣ ਲੱਗਾ ਹੱਥ ਨਾਲ ਖਲਾ ਕੇ ਕਹਿੰਦਾ ਮੈਨੂੰ ਜਾਣਿਆ ਜੇ। ਉਹਨਾਂ ਦੇਖਿਆ ਅੱਖਾਂ ਭਰ ਕੇ ਗੁਰੰਗ ਸਾਈ ਨੂੰ, ਕਹਿੰਦਾ ਨਹੀਂ ਸਾਧੂ, ਕਹਿੰਦਾ ਮੈਂ ਨਹੀਂ ਜਾਣਿਆ। ਕਹਿੰਦਾ ਹੱਦ ਹੋ ਗਈ ਕਿ ਸਾਰੇ ਲੋਕ ਮੈਨੂੰ ਜਾਣਦੇ ਨੇ, ਤੁਸੀਂ ਨੀ ਮੈਨੂੰ ਜਾਣਦੇ। ਸਾਧੂ ਨੇ ਕਿਹਾ ਚੇਤੇ ਰੱਖੀ ਮੈਨੂੰ ਆਪਣੇ ਜਾਣਨ ਤੋਂ ਵਿਹਲ ਹੀ ਨਹੀਂ ਮਿਲਦਾ, ਮੈਂ ਦੂਜੇ ਨੂੰ ਕੀ ਜਾਣਨਾ ਹੈ, ਮੈਨੂੰ ਆਪਣੇ ਜਾਣਨ ਤੋਂ ਵਿਹਲ ਨਹੀਂ, ਮੈਂ ਕੌਣ ਹਾਂ, ਤੇਰੇ ਬਾਰੇ ਮੈਂ ਕੀ ਜਾਣਨਾ ਹੈ। ਕਹਿਣ ਲੱਗਾ ਮੈਂ ਤੁਹਾਨੂੰ ਦੱਸ ਦਿਆਂ ਮੈਂ ਮਹਾਨ ਪੰਡਿਤ ਗੁਰੰਗ ਗੁਸਾਈ। ਸਾਧੂ ਨੇ ਕਿਹਾ ਮਹਾਨ ਪੰਡਿਤ ਤੂੰ ਗੁਰੰਗ ਗੁਸਾਈ? ਕਹਿਣ ਲੱਗਾ ਹਾਂ। ਕਹਿੰਦਾ ਮੈਨੂੰ ਸਮਝ ਪੈ ਗਈ ਮੈਂ ਲੱਭਦਾ ਸਾਂ ਮਹਾਂਮੂਰਖ ਦੁਨੀਆਂ ਵਿੱਚ ਕਿਹੜਾ ਹੈ, ਅੱਜ ਪਤਾ ਲੱਗਾ ਸਭ ਤੋਂ ਵੱਡਾ ਮਹਾਂਮੂਰਖ ਤੂੰ ਹੈ। ਹੁਣ ਦੇਖੋ ਅਗਲਾ ਕਮਾਈ ਵਾਲਾ, ਉਹਦੇ ਕੋਲ ਅੱਖਰ। ਗੁਰੂ ਗ੍ਰੰਥ ਸਾਹਿਬ ਦੇ ਨਾ ਅੰਦਰ ਇੱਕ ਸ਼ਬਦ ਹੁੰਦਾ ਰਾਗ ਆਸਾ ਵਿੱਚ ਕਬੀਰ ਸਾਹਿਬ ਦਾ, ਉਸ ਸ਼ਬਦ ਨੂੰ ਜਦੋਂ ਕਦੀ ਪੜ੍ਹਨਾ ਤੇ ਮਨ ਚ ਆਉਂਦਾ, ਗੁਰਮਤ ਤਾਂ ਸਿੱਧੀ ਸਾਧੀ ਚੋਕੀਆਂ ਗੁਜਲਾ ਨਹੀਂ। ਪੰਡਿਤ ਨੇ ਪਾਇਆ ਜਨੇਊ, 13 ਧਾਗਾ ਵੱਟ ਕੇ ਪਾਇਆ, ਕਿਉਂਕਿ ਪੰਡਿਤ ਦਾ ਧਾਗਾ 13 ਧਾਗਾ ਦਾ ਤਿੰਨਾਂ ਤੰਦਾਂ ਦਾ ਹੁੰਦਾ ਸੀ। ਕਬੀਰ ਸਾਹਿਬ ਨੇ ਦੇਖਿਆ ਤੇ ਉਹਨਾਂ ਜਦੋਂ ਇਹ ਟਾਂਚ ਕੀਤੀ, ਤਰਕ ਕੀਤਾ, ਤੂੰ ਸ਼ੂਦਰ, ਤੇਰੇ ਘਰ ਜਨੇਊ ਨਹੀਂ, ਦੇਖ ਅਸੀਂ ਪਿੰਡੇ ਤੇ ਜਨੇਊ ਪਾਇਆ। ਕਬੀਰ ਜੀ ਨੇ ਕਿਹਾ ਜਨੇਊ ਦਿਖਾਈ? ਉਹ ਧਾਗੇ ਨੂੰ ਹੱਥ ਪਕੜ ਕੇ ਕਹਿਣ ਲੱਗੇ, ਅੱਛਾ ਆਹ ਧਾਗੇ ਕਰਕੇ ਤੂੰ ਧਰਮੀ ਏ? ਕਹਿੰਦਾ ਹਾਂ। ਕਹਿੰਦਾ ਤੂੰ 3 ਪਾਏ ਨੇ, ਮੇਰੇ ਘਰ ਤਾਂ ਹਜ਼ਾਰਾਂ ਪੰਡਾਂ ਪਈਆਂ ਨੇ ਧਾਗੇ ਦੀਆਂ। ਚੇਤੇ ਰੱਖੀ ਜੇ ਧਾਗੇ ਕਰਕੇ ਤੂੰ ਬ੍ਰਾਹਮਣ ਹੈ, ਮੇਰਾ ਪਿਓ ਵੀ ਸੂਤ ਦਾ ਕੰਮ ਕਰਦਾ ਸੀ, ਮੇਰਾ ਦਾਦਾ ਵੀ, ਮੇਰਾ ਪੜਦਾਦਾ ਸੀ, ਤੂੰ ਅੱਜ ਬ੍ਰਹਮ ਗਿਆਨੀ ਹੈ, ਸਾਡੀ ਤਾਂ ਕਈ ਪੁਸ਼ਤਾਂ ਹੀ ਧਾਗਿਆਂ ਦਾ ਕੰਮ ਕਰਦੀਆਂ, ਅਸੀਂ ਸ਼ੁਰੂ ਤੋਂ ਬ੍ਰਹਮ ਗਿਆਨੀ ਆ। ਉਹ ਤੇ ਸ਼ਬਦ ਸੀ ਕਿ ਖੰਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ, ਸਾਡੇ ਘਰ ਇੰਨਾ ਸੂਤਰ ਪਿਆ, ਤੂੰ 3 ਧਾਗੇ ਗਲ ਚ ਪਾ ਕੇ ਫੁੱਲਿਆ ਨੀ ਸਮਾਂਦਾ, ਮੈਨੂੰ ਕਦੀ ਬੋਲਦਿਆ? ਤੂੰ ਦੇਖਿਆ ਸਾਡੇ ਘਰ ਤਾਂ ਪੰਡਾਂ ਪਈਆਂ ਨੇ ਸੂਤਰ ਦੀਆਂ। ਹਮ ਕਰ ਸੂਤ ਨਿਤਨਾ ਤਨੈ ਨਿਤਾਨਾ ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗੈਤਰੀ ਗੋਬਿੰਦ ਹਿਰਦੈ ਹਮਾਰੇ, ਤੂੰ ਵੇਦ ਪੜਨਾ ਗੈਤਰੀ ਮੰਤਰ ਪੜਨਾ ਓਮ ਭੂਰ ਭੁਆ ਸਵਾਹਾ, ਪਰ ਮੇਰੇ ਹਿਰਦੇ ਵਿੱਚ ਰੱਬ ਦਾ ਨਾਮ ਹੈ। ਉਹਨੇ ਕਿਹਾ ਤੈਨੂੰ ਪਤਾ ਮੈਂ ਪੰਡਿਤ ਹਾਂ, ਹੁਣ ਤੱਕ ਉਹ ਵਿਦਵਤਾ ਕੀ ਹੈ, ਅੰਦਰ ਦਾ ਅਨੁਭਵ ਕੀ ਹੈ? ਉਹਨੇ ਕਿਹਾ ਮੇਰੇ ਕੋਲ ਗਿਆਨ। ਕਬੀਰ ਜੀ ਨੇ ਕਿਹਾ ਮੇਰੀ ਗੱਲ ਸੁਣ, ਤੂੰ ਗਿਆਨੀ ਪੰਡਿਤ ਹੈ ਨਾ? ਕਹਿੰਦਾ ਹਾਂ। ਕਹਿਣ ਲੱਗੇ ਮੈਂ ਰੋਜ਼ ਤੈਨੂੰ ਵੇਹਨਾ, ਤੂੰ ਲੋਕਾਂ ਦੇ ਬੂਹੇ ਅੱਗੇ ਜਾ ਕੇ ਮੰਗ ਕੇ ਖਾਂਦਾ, ਤੂੰ ਵਿਦਵਾਨ ਪੰਡਿਤ ਹੈ ਨਾ? ਸ਼ਾਹੂਕਾਰਾਂ ਦੀਆਂ ਤੂੰ ਝੋਲੀਆਂ ਚੁੱਕਣਾ, ਰਾਜਿਆਂ ਦੇ ਤੂੰ ਜਾ ਕੇ ਝੋਲੀਆਂ ਚੁੱਕਣਾ, ਅਮੀਰਾਂ ਦੀਆਂ ਤੂੰ ਸ਼ਿਫਤਾਂ ਕਰਨਾ, ਇੰਨੇ ਗ੍ਰੰਥ ਪੜ੍ਹ ਕੇ ਵੀ ਜੇ ਲੋਕਾਂ ਦੀਆਂ ਖੁਸ਼ਾਮਦਾਂ ਕਰਨੀਆਂ ਨੀ, ਅੱਗ ਲਾਏ ਹੋ ਜੀ ਵਿਦਿਆ ਨੂੰ, ਆ ਮੇਰੇ ਵੱਲ ਦੇਖ, ਸੂਤਰ ਕੱਤੀ ਦਾ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨੀ ਕਰੀਦੀ, ਤੇਰਾ ਗਿਆਨ ਉੱਚਾ ਕਿ ਮੇਰਾ ਗਿਆਨ ਉੱਚਾ ਹੈ? ਕਦੀ ਬਾਬਾ ਜੀ ਦਾ ਬਚਨ ਪੜੋ, ਕਹਿਣ ਲੱਗੇ ਤੂੰ ਬਾਹਮਣ ਮੈਂ ਕਾਸ਼ੀਕ ਜੁਲਹਾ, ਮੈਂ ਜੁਲਾਹਾ ਤੂੰ ਬਾਹਮਣ, ਤੂੰ ਵਿਦਵਾਨ ਹੈ ਨਾ? ਕਹਿਣ ਲੱਗੇ ਤੂੰ ਬਾਹਮਣ ਮੈਂ ਕਾਸ਼ੀਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ ਖਰਸ਼ੋ ਮੋਰ ਧਿਆਨਾ, ਤੂੰ ਪੜ੍ਹ ਕੇ ਵੀ ਮੰਗਦਾ ਹੈ ਤੇ ਸੱਜਣਾ ਸੀ ਪੜ੍ਹਨ ਤੋਂ ਬਿਨਾਂ ਵੀ ਦਾਤੇ ਹਾਂ, ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ। ਗੁਰੰਗ ਗੁਸਾਈ ਨੇ ਸ਼ਬਦ ਕਹਿ ਕਹਿਣ ਲੱਗੇ ਤੂੰ ਵਿਦਵਾਨ ਨਹੀਂ, ਤੂੰ ਮਹਾਂਮੂਰਖ ਹੈ। ਉਹ ਕਹਿੰਦਾ ਮੈਂ ਇੰਨੇ ਗ੍ਰੰਥ ਜ਼ਬਾਨੀ ਚੇਤੇ ਕੀਤੇ, ਤੁਸੀਂ ਕਿਵੇਂ ਕਹਿ ਦਿੱਤਾ ਮਹਾਂਮੂਰਖ? ਤੇ ਉਹ ਸੀ ਕਮਾਈ ਵਾਲਾ ਸਾਧੂ, ਕਹਿਣ ਲੱਗਾ ਮੂਰਖਾ ਇੰਨਾ ਕੁ ਚੇਤੇ ਕੀਤੇ, 2.5 ਅੱਖਰ ਚੇਤੇ ਹੋਏ ਨੀ? ਕਹਿਣ ਲੱਗਾ ਕਿਹੜੇ? ਕਹਿੰਦਾ ਜਿਹਦੀ ਰੋਜ਼ ਕਥਾ ਕਰਨਾ, ਰਾਮ ਰਾਮ ਕਹਿੰਦਾ, 2.5 ਅੱਖਰ ਨੇ, ਇੰਨੇ ਪੋਥੇ ਪੜ੍ਹ ਕੇ ਕੀ ਕਰੇਗਾ? ਚੇਤੇ ਜੇ ਇਹ ਹੁੰਦਾ ਤੇ ਵਿਦਵਾਨ ਹੈ, ਜੇ ਰਾਮ ਚੇਤੇ ਨਹੀਂ ਤੇ ਚੇਤੇ ਰੱਖੀ ਤੂੰ ਮਾਂ ਮੂਰਖ ਹੈ। ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਕਹਿੰਦੇ, ਪੜਿਆ ਮੂਰਖ ਆਖੀਐ, ਬਾਣੀ ਦੀ ਮੋਹਰ ਹੈ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਕਹਿਣ ਲੱਗਾ ਤੂੰ ਮੂਰਖਾ, ਤੈਨੂੰ ਰਾਮ ਚੇਤੇ ਨੀ, ਇਹ ਢਾਈ ਅੱਖਰ ਤੈਨੂੰ ਚੇਤੇ ਨੀ, ਰੌਲਾ ਪਾਈ ਜਾਂਦਾ ਮੈਂ ਵਿਦਵਾਨ ਮੈਂ ਵਿਦਵਾਨ, ਮੈਨੂੰ ਚਾਰ ਵੇਦ ਨਹੀਂ। ਇਮਾਨਦਾਰੀ ਨਾਲ ਬੋਲ ਕੇ ਦੱਸ, ਤੈਨੂੰ ਹਰ ਵੇਲੇ ਰਾਮ ਚੇਤੇ ਰਹਿੰਦਾ? ਬਸ ਸ਼ਬਦ ਕਾਹਦੇ ਕਹਿ, ਗੁਰੰਗ ਗੁਸਾਈ ਦਾ ਅੰਦਰ ਬਿੰਨ ਕੇ ਰੱਖ ਦਿੱਤਾ। ਉਨੀ ਦੇਰ ਨੂੰ ਚਰਚਾ ਕਰਦਿਆ ਦੂਜਾ ਘਾਟ ਆ ਗਿਆ, ਗੁਰੰਗ ਗੁਸਾਈ ਉਤਰਿਆ, ਕਥਾ ਤਾਂ ਕੀਤੀ ਪਰ ਕੰਨਾਂ ਵਿੱਚ ਇੱਕੋ ਬੋਲ ਗੂੰਜੀ ਜੈ ਮਾਂ ਮੂਰਖਾ, ਇੰਨਾ ਕੁ ਜ਼ਬਾਨੀ ਚੇਤੇ ਕਰ ਗਿਓ ਪਰ ਨਾਮ ਤੈਨੂੰ ਚੇਤੇ ਨਾ ਰਿਹਾ, ਰਾਮ ਤੈਨੂੰ ਚੇਤੇ ਨਹੀਂ। ਰਾਤ ਨੂੰ ਨੀਂਦ ਕਿੱਥੇ ਪਵੇ? ਇੰਜ ਲੱਗੇ ਜਿਵੇਂ ਬਿਸਤਰਾ ਸੂਲਾ ਬਣ ਗਿਆ। ਗੁਰੰਗ ਗੁਸਾਈ ਨੂੰ ਨਾ ਰਾਤ ਨੀਂਦ ਨਾ ਦਿਨੇ ਚੈਨ, ਕਥਾ ਛੱਡ ਦਿੱਤੀ ਉਸ ਤੋਂ ਬਾਅਦ। ਲੋਕਾਂ ਬਹੁਤ ਕਿਹਾ ਵਿਦਵਾਨ, ਕਹਿੰਦਾ ਵਿਦਵਾਨ ਨਹੀਂ ਮਾਂ ਮੂਰਖ, ਇੰਨਾ ਕੁਝ ਪੜਿਆ ਇੰਨਾ ਕੁਝ ਯਾਦ ਕੀਤਾ ਪਰ ਰਾਮ ਨਹੀਂ ਚੇਤੇ ਰਹਿੰਦਾ, ਤੁਸੀਂ ਸਿਆਣੇ ਬੈਠੇ ਹੋ। ਪਿਆਰਿਓ, ਸਾਨੂੰ 50-50 ਸਾਲ ਬੀਤੀਆਂ ਹੋਈਆਂ ਗੱਲਾਂ ਚੇਤੇ ਨੇ ਪਰ ਰੋਜ਼ ਵਾਹਿਗੁਰੂ ਵਾਹਿਗੁਰੂ ਕਿਹਾ ਜਾਂਦਾ ਇਹ ਚੇਤੇ ਨਹੀਂ ਜੇ ਰਹਿੰਦਾ, ਧੱਕੇ ਨਾਲ ਚੇਤੇ ਵਿੱਚੋਂ ਵਿਸਰਦਾ, ਚੇਤੇ ਚ ਆਉਂਦਾ ਹੀ ਨਹੀਂ ਪਿਆ। ਉਹਨੂੰ ਨਾ ਦਿਨੇ ਚੈਨ ਨਾ ਰਾਤ ਚੈਨ, ਸਵੇਰੇ ਸ਼ਾਮ ਸਿਰਫ ਆਵਾਜ਼ ਗੂੰਜੇ ਕਿ ਢਾਈ ਅੱਖਰ ਤਾਂ ਚੇਤੇ ਨਹੀਂ ਹੋਏ, ਵਿਦਵਾਨ ਕਾਹਦਾ, ਛੱਡ ਦਿੱਤਾ ਘਰ। ਕਈ ਸਾਲ ਇਹਨੇ ਰਾਮ ਰਾਮ ਦਾ ਅਭਿਆਸ ਕੀਤਾ, ਇਹ ਹਕੀਕਤ ਹੈ। ਗੁਰੰਗ ਗੁਸਾਈ ਦਿਨ ਰਾਤ ਕੂਕਦਾ ਰਿਹਾ ਪਰ ਅੰਦਰ ਟਿਕਾ ਨਾ ਆਇਆ। ਅੱਜ 12 ਸਾਲ ਹੋ ਗਏ, ਪਤਾ ਨੀ ਮਨ ਚ ਆਇਆ, ਕਹਿੰਦਾ ਮਨਾ ਇਦੂ ਚੰਗਾ ਤਾਂ ਪਾਣੀ ਚ ਡੁੱਬ ਕੇ ਮਰ ਜਾ, 12 ਸਾਲ ਵਿੱਚ ਵੀ ਤੈਨੂੰ ਢਾਈ ਅੱਖਰ ਚੇਤੇ ਨਹੀਂ ਹੋਏ, ਰਾਮ ਨੀ ਤੈਨੂੰ ਚੇਤੇ ਹੋਇਆ, ਤੇ ਸਬੱਬ ਕੀ ਬਣਿਆ? ਜਿੱਥੇ ਸਾਧੂ ਮਿਲਿਆ ਸੀ ਅੱਜ ਫਿਰ ਉਸੇ ਬੇੜੀ ਚ ਸਵਾਰ ਹੋ ਗਿਆ। ਕਿਉਂ? ਕਿਨਾਰੇ ਚ ਛਾਲ ਮਾਰਾਂਗਾ ਤੇ ਸ਼ਾਇਦ ਪਾਣੀ ਮੈਨੂੰ ਡੁੱਬਣ ਜੋਨਾ ਨਾ ਹੋਵੇ। ਮੰਝ ਧਾਰ ਵੀ ਜਾ ਕੇ ਡੂੰਘੇ ਪਾਣੀ ਵੀ ਛਾਲ ਮਾਰਾਂਗਾ, ਕਿਸੇ ਨੇ ਡਰਦੇ ਮਾਰੇ ਨੇ ਛਾਲ ਮਾਰ ਕੇ ਮੈਨੂੰ ਕੱਢਣਾ ਨਹੀਂ, ਇਦੂ ਚੰਗਾ ਤਾਂ ਮਰ ਜਾਣਾ ਚਾਹੀਦਾ ਜੇ ਰੱਬ ਦਾ ਨਾਮ ਹੀ ਚੇਤੇ ਨਹੀਂ ਆਇਆ ਤਾਂ। ਪਿਆਰਿਓ, ਬੇੜੀ ਵਿੱਚ ਬੈਠਾ ਬੰਦਾ ਅੱਧ ਵਿਚਕਾਰ ਜਦੋਂ ਪਹੁੰਚਿਆ, ਅੱਜ ਫਿਰ ਨਿਗਾਹ ਗਈ ਤੇ ਕੀ ਦੇਖਿਆ? ਉੱਥੇ ਇੱਕ ਹੋਰ ਸਾਧੂ ਬੈਠਾ ਸੀ, ਉਹਦਾ ਵੀ ਦਾੜਾ ਚਿੱਟਾ। ਕੋਲ ਗਿਆ ਤੇ ਪਹਿਚਾਣ ਲਿਆ, ਇਹ ਤਾਂ ਉਹੀ ਹੈ ਜਿਹੜਾ 12 ਸਾਲ ਪਹਿਲਾਂ ਮਿਲਿਆ ਸੀ। ਉਦੋਂ ਮਿਲਿਆ ਤੇ ਇਹਨੇ ਮੋਢੇ ਤੋਂ ਹਿਲਾ ਕੇ ਕਿਹਾ, ਪਰ ਹੁਣ ਮਿਲਿਆ ਤੇ ਚਰਨ ਪਕੜ ਕੇ ਕਹਿੰਦਾ ਬਾਬਾ। ਉਹਨੇ ਅੱਖਾਂ ਖੋਲ ਕੇ ਦੇਖਿਆ, ਕਹਿਣ ਲੱਗਾ ਬੇਟਾ ਤੂੰ ਕੌਣ? ਕਹਿੰਦਾ ਸੱਚ ਜਾਣੀ ਪਤਾ ਹੀ ਨਹੀਂ ਲੱਗਦਾ ਪਿਆ ਮੈਂ ਕੌਣ ਹਾਂ। ਫਰਕ ਪੈ ਗਿਆ ਨਾ, ਪਹਿਲਾਂ ਉਹਨੇ ਕਿਹਾ ਸੀ ਮੈਂ ਕੌਣ ਤੁਸੀਂ ਜਾਣਦੇ ਨਹੀਂ, ਉਦੋਂ ਮੋਢਾ ਪਕੜਿਆ, ਅੱਜ 12 ਸਾਲ ਬਾਅਦ ਅਕਲ ਆਈ ਕਿ ਕਮਾਈ ਵਾਲੇ ਦਾ ਸਤਿਕਾਰ ਕਿਵੇਂ ਕਰੀਦਾ ਹੈ। ਚਰਨ ਪਕੜ ਕੇ ਕਹਿਣ ਲੱਗਾ ਬਾਬਾ। ਸਾਧੂ ਨੇ ਦੇਖ ਕੇ ਕਿਹਾ ਤੂੰ ਕੌਣ? ਕਹਿੰਦਾ 12 ਸਾਲ ਲੰਘ ਗਏ ਅਜੇ ਤੀਕਰਾ ਨੀ ਸਮਝ ਪਈ ਮੈਂ ਕੌਣ। ਕਹਿੰਦਾ ਅੱਜ ਮੈਂ ਡੁੱਬ ਕੇ ਮਰ ਲੱਗਾ ਇਸੇ ਦਰਿਆ ਵਿੱਚ ਕਿ ਢਾਈ ਅੱਖਰ ਵੀ ਚੇਤੇ ਨੀ ਮੈਨੂੰ ਹੋਏ। ਸਾਧੂ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਬੇਟਾ ਅਬ ਕਭੀ ਨਹੀਂ ਬੋਲੇਗਾ। ਬਸ ਇੰਨੇ ਸ਼ਬਦ ਕਹਿਣ ਦੀ ਦੇਰ ਸੀ, ਅਬ ਕਭੀ ਨਹੀਂ ਬੋਲੇਗਾ। ਸੱਚ ਹੈ ਉਸ ਬੰਦੇ ਦੇ ਅੰਦਰ ਨੂੰ ਰੱਬ ਨੇ ਗਿਆਨ ਦੀ ਲੋਹ ਬਖਸ਼ ਦਿੱਤੀ। ਚੇਤੇ ਰੱਖਿਓ, ਅੰਦਰ ਦੀ ਪੜ੍ਹਾਈ ਪਰਮਾਨਾ ਦੀ ਪੜ੍ਹਾਈ ਨਹੀਂ। ਖਿਮਾ ਕਰਿਓ, ਅਸੀਂ ਲੋਕ ਤਾਂ ਸਿਰਫ ਕਥਾ ਦਾ ਭੋਜਨ ਤਿਆਰ ਕਰਨੇ ਆ, ਪਰ ਹੋ ਸਕਦਾ ਜੋ ਤਿਆਰ ਕੀਤਾ ਉਹਦਾ ਸਵਾਦ ਅਸੀਂ ਨਹੀਂ ਚੱਖਦੇ। ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ। ਬੀਬੀਆਂ ਭੈਣਾਂ ਨੂੰ ਪਤਾ ਹੈ ਕਿ ਅਸੀਂ ਰਸੋਈ ਵਿੱਚ ਕੜਛੀ ਵਰਤਨੇ ਆ ਤੇ ਉਹ ਕੜਛੀ ਕਈ ਕਈ ਸਾਲ ਚੱਲਦੀ ਏ, ਮਿੱਠੇ ਪਦਾਰਥ ਵੀ ਤਿਆਰ ਕਰਦੀ ਏ, ਸਲੂਣੇ ਵੀ ਤਿਆਰ ਕਰਦੀ ਏ, ਖੱਟ ਤੁਰਸ਼ੀ ਪਦਾਰਥ ਵੀ ਤਿਆਰ ਕਰਦੀ ਏ। 20 ਸਾਲ ਕੜਛੀ ਭੋਜਨ ਬਣਾਉਂਦੀ ਰਹੇ ਤੇ ਉਹਨੂੰ ਕਹੇ ਅੱਜ ਤਾਂ 20 ਸਾਲਾਂ ਬਾਅਦ ਤੇਰਾ ਇੰਨਾ ਅਨੁਭਵ ਹੋ ਗਿਆ, ਹੁਣ ਇੱਕ ਵਾਰੀ ਜਿਸ ਭੋਜਨ ਨੂੰ ਤਿਆਰ ਕੀਤਾ ਮੈਂ ਨਹੀਂ ਚੱਖਣਾ, ਕੜਛੀ ਤੂੰ ਬੋਲ ਕੇ ਦੱਸ ਸਵਾਦ ਕਿਹੋ ਜਿਹਾ ਹੈ। 20 ਸਾਲ ਬਾਅਦ ਕੜਛੀ ਇੱਕੋ ਗੱਲ ਕਹੇਗੀ, ਮੈਂ ਭੋਜਨ ਤਿਆਰ ਕਰਕੇ ਘਸ ਤਾਂ ਜ਼ਰੂਰ ਗਈ ਹਾਂ ਪਰ ਬਦਕਿਸਮਤਾਂ ਮੈਂ ਸਵਾਦ ਨਹੀਂ ਚੱਖ ਸਕਦੀ। ਗੁਰੂ ਜੀ ਨੇ ਕਿਹਾ ਕਿ ਕੜਛੀਆਂ ਫਿਰਨ ਮਨ ਕਾਹੇ ਭੁੱਲੇ ਮੂੜ ਮਨਾ, ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ। ਕਹਿਣ ਲੱਗੇ ਸੁਣੀਆਂ ਨੇ ਰਸ ਨਹੀਂ ਜਾਣਦੀਆਂ, ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ, ਸਹੀ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ। ਸਾਹਿਬ ਜੀ ਮੈਂ ਪ੍ਰਮਾਣਿਕ ਦਿੰਦਾ ਪਿਆ ਸਾਂ ਬਾਣੀ ਦੇ ਨਾਲ ਹੀ ਮਿਲਾ ਕੇ, ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਸਿਰ ਕਚਕੋਲ ਬਣਾ ਹੱਥ ਲਿੱਤਾ, ਇਥੋਂ ਥੋੜਾ ਜਿਹਾ ਬਾਹਰ ਆਪਾਂ ਨਿਕਲੇ ਸਾਂ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ, ਭਰਿਆ ਦੇਖ ਅਫਰਿਆ ਸਾਂ ਮੈਂ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਰੇ ਧਰਿਆ, ਬਾਬੇ ਨਾਨਕ ਦੇ ਚਰਨਾਂ ਚ ਰੱਖਿਆ ਖੋਪੜੀ ਮੱਥੇ ਨੂੰ। ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਹੁਣ ਤੱਕਿਓ, ਭਾਈ ਨੰਦ ਲਾਲ ਜੀ ਜੈਸਾ ਵਿਦਵਾਨ ਕੋਈ ਹੋਵੇਗਾ? ਕੋਈ ਮੁਕਾਬਲਾ ਨਹੀਂ ਔਰੰਗਜ਼ੇਬ ਦੇ ਦਰਬਾਰ ਵਿੱਚ ਭਾਈ ਸਾਹਿਬ ਦਾ। ਆਨੰਦਪੁਰ ਆਇਆ, ਕਹਿਣ ਲੱਗੇ ਨੰਦ ਲਾਲ ਚੇਤੇ ਰੱਖ, ਜੇ ਗੁਰੂ ਨੂੰ ਰਜਾਣੀ ਤੇ ਭਾਂਡੇ ਮਾਂਜਿਆ ਕਰ, ਹੋਵੇ ਵਿਦਵਾਨ ਤੇ ਖਲੋਤਾ ਲੰਗਰ ਵਿੱਚ, ਥਾਂ ਤਾਂ ਉਹਦੀ ਚਾਹੀਦੀ ਸੀ, ਲਿਖਾਰੀਆਂ ਵਿੱਚ ਲਿਖਾਰੀ ਜ਼ਰੂਰ ਹੈ ਪਰ ਸਿੱਖੀ ਕਮਾਣੀ। ਕਹਿਣ ਲੱਗੇ ਲੰਗਰ ਵਿੱਚ ਖਲੋਇਆ ਕਰ। ਕਹਿਣ ਲੱਗੇ ਇੱਕ ਦਿਨ ਇੱਕ ਚਕੋਲ ਲੈ ਗਿਆ, ਮੁਰਸ਼ਦ ਮੂਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਾਰਿਆ, ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ, ਵੇਖੋ ਇੱਕ ਚਕੋਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਕਹਿੰਦੇ ਨੇ ਮੈਲ ਲਾ ਦਿੱਤੀ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਕਿਵੇਂ ਧੋਤਾ? ਬਾਣੀ ਦੇ ਪ੍ਰਮਾਣ ਦੇ ਦੇ ਕੇ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾਂ, ਪੜੀਆਂ ਜੇਤੇ ਸਾਂਸ। ਪਰ ਪਿਆਰਿਆ ਨਾਨਕ ਲੇਖ ਹੈ ਇੱਕ ਗੱਲ ਹੋਰ, ਖੋ ਮੈਂ ਚਖਣਾ ਚਾਖ, ਚੇਤੇ ਰੱਖੀ ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਵਿਦਵਾਨ ਪੰਡਿਤ ਸਵਾਦ ਤਾਂ ਜੇ ਤੇਰੇ ਅੰਦਰ ਦਾ ਲੇਖਾ ਨਿਬੜ ਜਾਏ। ਗੁਰਮੁਖੋ, ਅੱਜ ਹਜ਼ੂਰ ਨੇ ਇਹ ਸਾਨੂੰ ਆਰੰਭ ਵਿੱਚ ਜਿਹੜੇ ਦੋ ਬਚਨ ਕਹੇ ਨੇ, ਇਹਦੀ ਆਰੰਭਤਾ ਹੈ ਰਾਗ ਆਸਾ ਤੇ ਲੜੀ ਬਣੇਗੀ, ਸਮਝ ਤਾਂ ਪਏਗੀ ਜੇ ਰੋਜ਼ ਲੜੀ ਨੂੰ ਵਾਚਾਂਗੇ ਤੇ। ਆਸਾ ਰਾਗ ਹੈ, ਮਹੱਲਾ ਪਹਿਲਾ, ਪਹਿਲਾ ਪਾਵਨ ਪਵਿੱਤਰ ਸਰੀਰ ਧੰਨ ਗੁਰੂ ਨਾਨਕ ਸਾਹਿਬ ਜੀ, ਕਿਉਂਕਿ ਦੇਹ ਪਹਿਲਾ ਦੂਜਾ ਹੈ ਪਰ ਜੋਤ ਪਹਿਲੀ ਦੂਜੀ ਨਹੀਂ। ਅਸੀਂ ਕਈ ਵਾਰੀ ਕਹਿ ਦਿੰਦੇ ਨਾ, ਗੁਰੂ ਨਾਨਕ ਜੀ ਦੀ ਪੰਜਵੀਂ ਜੋਤ ਨਹੀਂ, ਪੰਜਵੀਂ ਜੋਤ ਨਹੀਂ, ਜੋਤ ਇੱਕੋ ਹੀ ਹੈ। ਇਹ ਤਾਂ ਅਰਦਾਸ ਵਿੱਚ ਕਿਹਾ ਜਾਂਦਾ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੋਤਾਂ ਨਹੀਂ ਕਿਹਾ ਜਾਂਦਾ, ਸਰੀਰ ਦਸ ਨੇ ਪਰ ਜੋਤ ਇੱਕ ਹੈ। ਹੁਣ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਇੱਕ ਜੋਤ ਦੂਜੇ ਵਿੱਚ ਕਿਵੇਂ ਚਲੀ ਗਈ। ਇਸ ਸੰਬੰਧੀ ਇੱਕ ਗੁਰਮੁਖ ਵਿਦਵਾਨ ਕਈ ਵਾਰੀ ਇਹ ਸ਼ਬਦ ਕੋਟ ਕਰਦੇ ਸਨ, ਅੱਜ ਅਸੀਂ ਕਿਸੇ ਨਾਲ ਗੱਲ ਕਰੀਏ ਵੀ ਜੋਤ ਅੱਗੇ ਜਾਂਦੀ ਰਹੀ ਤੇ ਆ ਤਰਕਸ਼ੀਲ ਖਾਸ ਕਰਕੇ ਗੁਰੂ ਡੰਮ ਚਲਾਉਣ ਵਾਲੇ ਉਹ ਇੱਕੋ ਗੱਲ ਕਹਿਣਗੇ ਇਹ ਕਿਵੇਂ ਹੋ ਸਕਦਾ ਹੈ। ਦੇਖੋ, ਅੱਜ ਤੋਂ 200 ਸਾਲ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਕੋਈ ਗੱਲ ਇਹ ਕਹਿੰਦਾ ਕਿ ਇਸ ਬੰਦੇ ਦੀਆਂ ਅੱਖਾਂ, ਮਰੇ ਹੋਏ ਬੰਦੇ ਦੀਆਂ ਅੱਖਾਂ ਦੂਜੇ ਬੰਦੇ ਦੇ ਵਾਸਤੇ ਚਾਨਣ ਦੇ ਸਕਦੀਆਂ ਨੇ, ਅੱਖਾਂ ਤਬਦੀਲ ਹੋ ਜਾਂਦੀਆਂ ਨੇ। ਜੇ ਕੋਈ ਕਹਿ ਵੀ ਖੂਨ ਜਿਹੜਾ ਇੱਕ ਸਰੀਰ ਦਾ ਦੂਜੇ ਵਿੱਚ ਪੈ ਜਾਂਦਾ, ਸ਼ਾਇਦ ਨਾ ਮੰਨਦੇ। ਵਿਗਿਆਨ ਔਰ ਬ੍ਰਹਮ ਗਿਆਨ ਵਿੱਚ ਸਿਰਫ ਇਤਨਾ ਕੁ ਫਰਕ ਹੈ। ਗੁਰਮੁਖੋ, ਵਿਦਵਾਨ ਵਿਗਿਆਨ ਪੜ੍ਹਨਾ, ਹਰ ਚੀਜ਼ ਤੇ ਤਰਕ ਕਰਕੇ ਟੁਕੜੇ ਟੁਕੜੇ ਕਰੋਗੇ ਤਾਂ ਸਮਝ ਪਏਗੀ। ਜੇ ਬ੍ਰਹਮ ਗਿਆਨ ਪੜ੍ਹਨਾ ਤੇ ਟੁਕੜੇ ਨਹੀਂ, ਇੱਥੇ ਜੁੜ ਜੁੜ ਕੇ ਹੀ ਸਿੱਖਿਆ ਜਾਏਗਾ। ਹੁਣ ਉਸ ਵੇਲੇ ਕੋਈ ਕਹਿੰਦਾ ਵੀ ਖੂਨ ਚੇਂਜ ਹੋ ਸਕਦਾ ਤੇ ਸ਼ਾਇਦ ਲੋਕ ਕਹਿੰਦੇ ਝੂਠ ਬੋਲਦਾ, ਇੱਕ ਦੀਆਂ ਨਾੜਾਂ ਦਾ ਖੂਨ ਦੂਜੇ ਵਿੱਚ ਕਿਵੇਂ? ਜੇ ਕੋਈ ਕਹਿੰਦਾ ਵੀ ਕਿਡਨੀ, ਅੱਖਾਂ ਚੇਂਜ ਹੋ ਸਕਦੀਆਂ ਨੇ, ਲੋਕੀ ਸ਼ਾਇਦ ਨਾ ਮੰਨਦੇ ਅੱਜ ਤੋਂ 200 ਸਾਲ ਪਹਿਲਾਂ। ਪਰ ਅੱਜ ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਵੀ ਪਤਾ ਹੈ ਇੱਕ ਸਰੀਰ ਦਾ ਖੂਨ ਦੂਜੇ ਵਿੱਚ ਚਲਾ ਜਾਂਦਾ ਹੈ। ਇੱਕ ਅੱਖ ਦੂਜੇ ਨੂੰ ਸਹਾਰਾ ਦੇ ਸਕਦੀ ਹੈ, ਇੱਕ ਕਿਡਨੀ ਦੂਜੇ ਦੇ ਅੰਦਰ ਖੂਨ ਸਾਫ ਕਰਨ ਦਾ ਕੰਮ ਕਰ ਸਕਦੀ ਹੈ। ਸਰੀਰਕ ਗਿਆਨ ਰੱਖਣ ਵਾਲੇ ਸਿਰਫ ਅੰਗ ਖੂਨ ਬਦਲ ਸਕਦੇ ਨੇ ਤੇ ਪਰਮਾਤਮਾ ਦੀ ਸਾਕਾਰ ਜੋਤ ਗੁਰੂ ਨਾਨਕ ਸਾਹਿਬ ਆਪਣੀ ਜੋਤ ਦੂਜੇ ਵਿੱਚ ਤਬਦੀਲ ਕਰ ਸਕਦੇ। ਜੋਤ ਅੱਗੇ ਜਾਂਦੀ ਹੈ, ਮਹੱਲਾ ਪਹਿਲਾ, ਸਰੀਰ ਪਹਿਲਾ, ਕਹਿਣ ਲੱਗੇ ਪੱਟੀ ਲਿਖੀ। ਪੱਟੀ ਲਿਖੀ ਹੈ, ਪੱਟੀ ਦਾ ਪੰਜਾਬੀ ਵਿੱਚ ਅਸੀਂ ਸ਼ਬਦ ਕਹਿੰਦੇ ਹਾਂ ਫੱਟੀ। ਵੈਸੇ ਬਾਣੀ ਵਿੱਚ ਦੋ ਸ਼ਬਦ ਆਏ ਨੇ, ਇੱਕ ਪੱਟੀ ਇੱਕ ਪੱਟੀਆ, ਇੱਕ ਪੱਟੀਆਂ ਸ਼ਬਦ ਵੀ ਆਇਆ, ਜਿਨ ਸਿਰ ਸੋਹਨ ਪੱਟੀਆਂ, ਉਹਦਾ ਸੰਬੰਧ ਕੇਸਾਂ ਨਾਲ ਹੈ। ਪੱਟੀ ਲਿਖੀ ਪਹਿਲਾ ਬਚਨ ਸੱਸ ਹੈ, ਕਿਉਂਕਿ ਇਸ ਪੈਂਤੀ ਵਿੱਚ ਜਿਹੜਾ ਇਹ ਸ਼ਬਦ ਹੈ ਪਹਿਲਾਂ ਸੱਸਾਂ ਹੈ, ਤੇ ਆਇੜਾ ਸ਼ਬਦ ਜਿਹੜਾ ਸਭ ਤੋਂ ਅਖੀਰ ਵਿੱਚ ਆਇਆ ਹੈ। ਸੱਸ ਹੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੱਸੇ ਅੱਖਰ ਰਾਹੀਂ ਹਜ਼ੂਰ ਇਹ ਬਚਨ ਪੈ ਕਰਦੇ ਨੇ। ਸੱਸ ਹੈ ਸੋਏ, ਸੋਏ ਦਰ ਤੇ ਉਹੀ ਸ੍ਰਿਸ਼ਟ ਜਿਨ ਸਾਜੀ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਸੱਸ ਹੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸਾਹਿਬ ਦਾ ਅਰਥ ਹੈ ਮਾਲਕ। ਇਹਦੇ ਅੱਖਰੀ ਅਰਥਾਂ ਕਰਾਂਗੇ ਇਸ ਤਰ੍ਹਾਂ ਕਿ ਸੱਸੇ ਅੱਖਰ ਰਾਹੀਂ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਿਆ। ਪਰ ਜਦੋਂ ਇਹਦਾ ਵਾਕ ਅਰਥ ਕਰਾਂਗੇ ਤੇ ਅਰਥ ਬਣਗੇ ਕਿ ਜੋ ਸਭਨਾ ਦਾ ਮਾਲਕ ਹੈ, ਸਭਨਾ ਸਾਹਿਬ ਏਕ ਭਇਆ, ਜਿਹੜਾ ਸਾਰਿਆਂ ਦਾ ਇੱਕ ਸਾਹਿਬ ਇੱਕ ਮਾਲਕ ਹੈ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸੋਏ ਸ੍ਰਿਸ਼ਟ ਜਿਨ ਸਾਜੀ, ਉਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਅਰਥ ਸ਼ੁਰੂ ਇਥੋਂ ਹੋਣਗੇ ਕਿ ਜਿਹੜਾ ਸਾਬਨੇ ਸਾਰਿਆਂ ਦਾ ਮਾਲਕ ਹੈ, ਉਹਨੇ ਸ੍ਰਿਸ਼ਟੀ ਨੂੰ ਸਾਜਿਆ। ਹੁਣ ਇੱਥੇ ਇੱਕ ਗੱਲ ਹਜ਼ੂਰ ਨੇ ਆਰੰਭ ਵਿੱਚ ਕਹਿ ਦਿੱਤੀ ਕਿ ਸ੍ਰਿਸ਼ਟੀ ਸੰਬੰਧੀ ਵੱਖ ਵੱਖ ਧਰਮਾਂ ਦੇ ਆਪੋ ਆਪਣੇ ਵਿਚਾਰ ਨੇ। ਵੈਸੇ ਜਦੋਂ ਅਸੀਂ ਹਿੰਦੁਸਤਾਨ ਦੇ ਪੂਰਬ ਦੇ ਸਾਹਿਤ ਨੂੰ ਪੜ੍ਹਦੇ ਹਾਂ, ਉੱਥੇ ਇੱਕ ਖਿਆਲ ਪ੍ਰਚਲਿਤ ਹੈ ਕਿ ਸ੍ਰਿਸ਼ਟੀ ਬ੍ਰਹਮਾ ਜੀ ਤੋਂ ਪੈਦਾ ਹੋਈ, ਬ੍ਰਹਮਾ ਜੀ ਕਮਲ ਦੇ ਫੁੱਲ ਤੋਂ ਪੈਦਾ ਹੋਏ। ਪਰ ਆਪ ਸਿਆਣੇ ਗੁਰਮੁਖ ਮੇਰੀ ਬੇਨਤੀ ਸਮਝਿਓ, ਇੱਕ ਸ਼ਬਦ ਹੁੰਦਾ ਭਗਤ ਨਾਮਦੇਵ ਜੀ ਦਾ ਕਿ ਪਹਿਲ ਪੁਰੀਏ ਪੁੰਡਰਕ ਵਨਾ, ਤਾਂ ਚੇ ਖੰਸਾ ਸਗਲੇ ਜਨਾ। ਉੱਥੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਉਸ ਤੋਂ ਆਉਂਦਾ ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ। ਅਮ ਅਗਲੀਆਂ ਤੁਕਾਂ, ਅਸ ਗਾ ਅਰ ਉਸ ਗਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਆਮ ਟੀਕਾਕਾਰਾਂ ਨੇ, ਗੁਰਮੁਖਾਂ ਨੇ ਅਰਥ ਇਹ ਕੀਤੇ ਨੇ, ਪਹਿਲ ਪੁਰੀਏ ਪੁੰਡਰਕ ਵਨਾ, ਪਹਿਲਾ ਪਹਿਲ ਚਿੱਟੇ ਕੌਲ ਫੁੱਲਾਂ ਦਾ ਖੇਤ ਸੀ, ਜੋ ਅਰਥ ਕੀਤੇ ਨੇ। ਪਰ ਨਹੀਂ, ਸ਼ਾਇਦ ਸਾਨੂੰ ਜੁਗਤੀ ਅਨੁਸਾਰ ਉਹ ਅਰਥ ਸਹੀ ਨਹੀਂ ਬਹਿਣਗੇ। ਪਹਿਲ ਪੁਰੀਏ ਪੁੰਡਰਕ ਵਨਾ, ਪਹਿਲਾਂ ਪਹਿਲ ਕਹਿੰਦੇ ਨੇ ਚਿੱਟੇ ਕੌਲ ਫੁੱਲਾਂ ਦਾ ਖੇਤ, ਤਾਂ ਚੇ ਖੰਸਾ ਸਗਲੇ ਜਨਾ। ਉਹ ਕਹਿੰਦੇ ਨੇ ਬਾਕੀ ਜਿਹੜੇ ਜੀਵ ਨੇ ਉਸ ਕੌਲ ਫੁੱਲ ਦੇ ਖੇਤਾਂ ਦੇ ਖੰਸ ਨੇ। ਤੁਸੀਂ ਸਿਆਣੇ ਹੋ, ਹੰਸ ਦਾ ਫੁੱਲ ਨਾਲ ਕੀ ਸੰਬੰਧ? ਹੰਸ ਦਾ ਮੋਤੀ ਨਾਲ ਤਾਂ ਪ੍ਰਮਾਣ ਢੁਕੇਗਾ, ਹੰਸ ਦਾ ਮਾਨ ਸਰੋਵਰ ਨਾਲ ਤਾਂ ਪ੍ਰਮਾਣ ਢੁਕੇਗਾ, ਹੰਸ ਦਾ ਤਰਨ ਨਾਲ ਤਾਂ ਪ੍ਰਮਾਣ ਢੁਕੇਗਾ, ਹੰਸ ਦਾ ਦੁੱਧ ਤੇ ਪਾਣੀ ਨਖੇੜਨ ਨਾਲ ਪ੍ਰਮਾਣ ਢੁਕੇਗਾ। ਅੱਜ ਤੀਕਰਾ ਕਿਤੇ ਵੀ ਸਾਹਿਤ ਵਿੱਚ ਹੰਸ ਤੇ ਫੁੱਲ ਦੀ ਗੱਲ ਨਹੀਂ ਇਕੱਠੀ ਕੀਤੀ ਗਈ। ਫੁੱਲ ਤੇ ਭਵਰਾ ਜ਼ਰੂਰ ਹੈ, ਪਰ ਇਹਦੇ ਅਰਥ ਇਹ ਕੀਤੇ ਨੇ ਗੁਰਮੁਖਾਂ ਨੇ, ਪਹਿਲ ਪੁਰੀਏ ਪੁੰਡਰਕ ਵਨਾ, ਕਿਉਂਕਿ ਗੁਰਮਤ ਪਹਿਲਾਂ ਉਸ ਮਤ ਦੀ ਗੱਲ ਕਰਦੀ ਹੈ ਜਿਹੜੀ ਉਸ ਵੇਲੇ ਪ੍ਰਚਲਿਤ ਸੀ, ਤੇ ਪਰਤ ਕੇ ਆਪਣਾ ਸਿਧਾਂਤ ਪੇਸ਼ ਕਰਦੀ ਹੈ। ਪਹਿਲ ਪੁਰੀਏ ਪੁੰਡਰਕ ਵਨਾ, ਪਹਿਲਾਂ ਪਹਿਲ ਕਹਿਣ ਲੱਗੇ ਚਿੱਟਾ ਕੌਲ ਦਾ ਫੁੱਲ, ਤਾਂ ਚੇ ਹੰਸਾ, ਹੰਸਾ ਦਾ ਅਰਥ ਹੈ ਬ੍ਰਹਮਾ, ਤਾਂ ਚੇ ਉਸ ਵਿੱਚੋਂ ਹੰਸਾ ਬ੍ਰਹਮਾ ਪੈਦਾ ਹੋਇਆ, ਸਗਲੇ ਜਨਾ, ਤੇ ਫਿਰ ਬ੍ਰਹਮਾ ਤੋਂ ਬਾਅਦ ਬਾਕੀ ਸਾਰੇ ਜੀਵ ਪੈਦਾ ਹੋਏ। ਉਹਨਾਂ ਨੇ ਉਸ ਮਨੌਤ ਦੀ ਗੱਲ ਕੀਤੀ, ਪਰ ਆਪਣਾ ਸਿਧਾਂਤ ਦਿੱਤਾ। ਕਹਿਣ ਲੱਗੇ ਪਹਿਲ ਪੁਰਸ਼ਾ ਬਿਰਾ, ਪਹਿਲਾਂ ਕੇਵਲ ਪਰਮਾਤਮਾ, ਅਥੋਨ ਪੁਰਸ਼ਾ ਦਮਰਾ, ਪਰਤ ਕੇ ਉਸਨੇ ਆਪ ਹੀ ਮਾਇਆ ਰਚੀ। ਅਸ ਗਾ ਅਸ ਉਸ ਗਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਸ੍ਰਿਸ਼ਟੀ ਕਰਤੇ ਨੇ ਰਚੀ ਹੈ, ਕਿਸੇ ਦੇਵਤੇ ਨੇ ਨਹੀਂ। ਬਾਬਾ ਜੀ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਥੋਂ ਤੱਕ ਅੱਧੀ ਤੋਂ ਕੋਈ ਅਰਥ ਕਰਨ ਲੱਗ ਪਿਆ, ਬਾਬਾ ਜੀ ਨੇ ਵੀ ਮੰਨਿਆ ਜੀ ਆ ਤਿੰਨ ਦੇਵਤੇ ਨੇ। ਪਰ ਅਗਲੀ ਗੱਲ ਪੜਿਓ, ਜਿਵਤਿਸ ਭਾਵੈ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਜਿਵਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾ। ਉਸ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ। ਹਾਂ ਇੱਕ ਬੇਨਤੀ ਹੋਰ, ਕਦੋਂ ਸਾਜੀ? ਇਸ ਸੰਬੰਧੀ ਬਾਬਾ ਜੀ ਨੇ ਨਿਮਰਤਾ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਇਹ ਕਿਤੋਂ ਵੀ ਤੈਨੂੰ ਉੱਤਰ ਨਹੀਂ ਮਿਲਣਾ ਕਿ ਕਦੋਂ ਸਾਜੀ। ਹਾਂ ਇੱਕ ਬਾਣੀ ਨੇ ਉੱਤਰ ਜ਼ਰੂਰ ਦਿੱਤਾ, ਕਿਵੇਂ ਸਾਜੀ? ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ। ਕਦੋਂ ਸਾਜੀ? ਇਹਦੇ ਸੰਬੰਧੀ ਇੱਕੋ ਤੋਕੇ, ਜਾ ਕਰਤਾ ਸਿਰਖੀ ਕੋ ਸਾਜੇ ਆਪੇ ਜਾਣੈ ਸੋਈ। ਇਸ ਸੰਬੰਧੀ ਬਹਿਸ ਹੀ ਨਾ ਕਰੀ। ਹਾਂ ਕਿਵੇਂ ਸਾਜੀ ਤੇ ਕਿਵੇਂ ਖਤਮ ਹੋਏਗੀ, ਇਹ ਜ਼ਰੂਰ ਬਾਣੀ ਵਿੱਚ ਦੋਨੋਂ ਬਚਨ ਆਏ। ਕਿਵੇਂ ਸਾਜੀ? ਇਹਦੇ ਸੰਬੰਧੀ ਸਾਹਿਬ ਨੇ ਕਿਹਾ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਜਲ ਤੇ ਧਿਆਨ ਦਿਆ ਜੀ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਇਹ ਸਾਜੀ ਇਵੇਂ ਤੇ ਹੁਣ ਮਹਾਰਾਜ ਇਹ ਕਿਵੇਂ ਬਿਣਸੇਗੀ? ਬਾਬਾ ਜੀ ਬਾਣੀ ਵਿੱਚ ਬਚਨ ਕਹਿ ਕੇ ਗਏ, ਕਹਿਣ ਲੱਗੇ ਖਤਮ ਜ਼ਰੂਰ ਹੋਵੇਗੀ, ਕਿਉਂਕਿ ਗਿਰਬਸ ਦਾ ਜਲ ਪਵਨ ਜਾਏਗੋ। ਪਰ ਜਾਏਗੀ ਕਿਵੇਂ? ਉਹ ਆਪਣੇ ਗਾਪੀ ਲੋਕਾਂ ਵਾਲੀਆਂ ਗੱਲਾਂ ਨੇ। ਅਸੀਂ ਦੇਖਦੇ ਹਾਂ ਪੰਜਾਬ ਵਿੱਚ ਚੌਥੇ ਕੁ ਦਿਨ ਕੋਈ ਨਵਾਂ ਸ਼ੋਚਾ ਛੱਡ ਦਿੰਦਾ ਹੈ, ਇਹਨੇ ਸਾਨੂੰ ਸਾਰੀ ਦੁਨੀਆ ਮਰ ਜਾਣੀ। ਜਿਹਦੀ ਫਸਲ ਮਾਰੀ ਜਾਏ, ਜਿਹਨੂੰ ਘਾਟਾ ਪੈ ਜਾਏ, ਉਹ ਬਸ ਇਹੀ ਪ੍ਰਚਾਰਨ ਲੱਗ ਪੈਂਦਾ, ਸਾਰਿਆਂ ਮਰ ਜਾਣਾ ਹੈ। ਕਦੀ ਕੋਈ ਮਰਿਆ? ਸਾਰੀ ਦੁਨੀਆ ਸੀ, ਬੜੀਆਂ ਭਵਿੱਖਬਾਣੀਆਂ ਸੁਣੀਆਂ। ਗੁਰੂ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਵਿੱਚੋਂ ਪੈਦਾ ਹੋਈ, ਪਾਣੀ ਹੀ ਇਹਨੂੰ ਖਾਏਗਾ। ਜਾਂ ਪਾਣੀ ਮੁੱਕੇਗਾ ਤਾਂ ਧਰਤੀ ਮੁੱਕੇਗੀ, ਤੇ ਜੇ ਪਾਣੀ ਇੰਨਾ ਹੋ ਜਾਏਗਾ ਤਾਂ ਵੀ ਮੁੱਕ ਜਾਏਗੀ, ਵਧੇਗਾ ਤਾਂ ਵੀ ਮੌਤ, ਘਟੇਗਾ ਤਾਂ ਵੀ ਮੌਤ। ਗੁਰੂ ਜੀ ਨੇ ਕਿਹਾ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਰ ਚੇਤੇ ਰੱਖੀ ਸਾਜੀ ਉਸ ਸਾਹਿਬ ਨੇ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ। ਤੇ ਸਾਜਦਿਆਂ ਕੋਈ ਚੋਖੇ ਮਹੀਨੇ ਨਹੀਂ ਲਾਏ, ਖਰਨ ਭਰਨ ਜਾਕਾ ਨੇਤਰ ਪੋਰੇ ਖਿੰਨ ਲਾਇਆ। ਬਾਬਾ ਜੀ ਨੇ ਕਿਹਾ ਕਿ ਕੀਤਾ ਪਸਾਓ, ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸਾਜਨ ਵਾਲਾ ਫਿਰ ਸਾਰਿਆਂ ਦਾ ਮਾਲਕ ਬਣਿਆ। ਬਾਬਾ ਜੀ ਕਹਿਣ ਲੱਗੇ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਆਏ ਤਾਂ ਆਪਾਂ ਸਾਰੇ ਹਾਂ, ਪਰ ਜਾ ਰਿਹਾ ਸਾਰਿਆਂ ਨੇ ਸਫਲਤਾ ਨਾਲ ਨਹੀਂ। ਥੋੜੇ ਜਿਹੇ ਮੈਂ ਨੁਕਤੇ ਆਪ ਨਾਲ ਸਾਂਝੇ ਕਰਨੇ ਨੇ। ਦੇਖੋ ਤੁਸੀਂ ਮੇਰੀ ਬੇਨਤੀ ਸਮਝੋਗੇ, ਪੰਜਾਬ ਦੀ ਧਰਤੀ ਤੇ ਅਸੀਂ ਜਾਂਦੇ ਹਾਂ, ਸ਼ਾਇਦ ਤੁਹਾਡੇ ਇੱਥੇ ਮੁਲਕ ਦਾ ਵੀ ਵੈਸਾ ਅਸੂਲ ਹੋਵੇਗਾ। ਕਿਸੇ ਸ਼ਹਿਰ ਵਿੱਚ ਤੁਸੀਂ ਇੰਟਰ ਕਰਦੇ ਹੋ, ਪ੍ਰਵੇਸ਼ ਕਰਦੇ ਹੋ ਨਾ, ਤੇ ਮਿਊਂਸੀਪਲ ਉੱਥੋਂ ਦੀ ਨਗਰ ਪਾਲਿਕਾ ਨੇ ਇਹ ਲਿਖ ਕੇ ਲਾਇਆ ਹੁੰਦਾ ਜੀ ਆਇਆਂ ਨੂੰ। ਕਦੀ ਵੀ ਜਦੋਂ ਪ੍ਰਵੇਸ਼ ਕਰੋ ਇਹ ਨਹੀਂ ਲਿਖਿਆ ਹੁੰਦਾ ਧੰਨਵਾਦ, ਆਏ ਸਾਰੇ ਆ, ਧੰਨਵਾਦ ਤੱਕ ਸਾਰੇ ਨਹੀਂ ਪਹੁੰਚਦੇ। ਸ਼ਹਿਰ ਵਿੱਚ ਕਿਸੇ ਦਰਵਾਜ਼ੇ ਤੋਂ ਪ੍ਰਵੇਸ਼ ਕਰੋ ਤੇ ਲਿਖਿਆ ਜੀ ਆਇਆ, ਤੇ ਜਦੋਂ ਘੰਟੇ ਡੇਢ ਘੰਟੇ ਬਾਅਦ ਚੌਂਕ ਲੰਘ ਕੇ ਗੱਡੀਆਂ ਬਚਾ ਕੇ ਐਕਸੀਡੈਂਟ ਤੋਂ ਬਚ ਕੇ ਪਾਰ ਹੋ ਗਏ, ਅਖੀਰ ਤੇ ਬੋਰਡ ਲਿਖਿਆ ਹੁੰਦਾ ਧੰਨਵਾਦ। ਧਿਆਨ ਦਿਆ ਜੀ, ਜੀ ਆਇਆ ਸਾਰਿਆਂ ਨੂੰ ਹੈ, ਧੰਨਵਾਦ ਤੱਕ ਤਾਂ ਉਹ ਹੀ ਪਹੁੰਚੇਗਾ ਜਿਹੜਾ ਚੌਂਕਾਂ ਤੋਂ ਬਚ ਜਾਏਗਾ। ਚੇਤੇ ਰੱਖਿਓ, ਧੰਨਵਾਦ ਤੱਕ ਸਾਰੇ ਨਹੀਂ ਜੇ ਪਹੁੰਚਦੇ। ਜੀ ਆਇਆ ਸਭ ਨੂੰ, ਪਰ ਥੈਂਕ ਯੂ ਧੰਨਵਾਦ ਤੱਕ ਤਾਂ ਕੋਈ ਟਾਵਾਂ ਟਾਵਾਂ ਪਹੁੰਚਦਾ। ਸੰਸਾਰ ਵੀ ਇੱਕ ਸ਼ਹਿਰ ਹੈ, ਜਿਸ ਦਿਨ ਬੰਦੇ ਦਾ ਜਨਮ ਹੁੰਦਾ ਹਰ ਘਰ ਵਿੱਚ ਵਧਾਈਆਂ ਜੀ ਆਇਆ ਨੂੰ, ਪਰ ਮਰਨ ਤੋਂ ਬਾਅਦ ਕਿਸੇ ਵਿਰਲੇ ਨੂੰ ਕਿਹਾ ਜਾਂਦਾ, ਵਾਹ ਉਹ ਗੁਰਮੁਖਾ ਤੇਰਾ ਧੰਨਵਾਦ ਕੁਝ ਕਰਕੇ ਗਿਆ। ਚੇਤੇ ਰੱਖਿਓ, ਮਰਨ ਤੋਂ ਬਾਅਦ ਕੇਵਲ ਕੀਰਨੇ ਹੀ ਪਾਏ ਜਾਂਦੇ, ਧੰਨਵਾਦ ਤੱਕ ਵਿਰਲਾ ਜਾਂਦਾ। ਤਾਂ ਬਾਬਾ ਜੀ ਦੀ ਸ਼ਤਾਬਦੀ ਮਨਾਈ ਗਈ, ਮੈਂ ਹੈਰਾਨ ਹੋਇਆ, 125 ਸਾਲ ਦੀ ਉਮਰ ਵਿੱਚ ਬਾਬਾ ਜੀ ਨੇ ਆਪਣਾ ਸਰੀਰਕ ਚੋਲਾ ਤਿਆਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਚੋਲਾ ਤਿਆਗਿਆ ਨਾ, ਉਸ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਦੇ ਕੋਲ ਹੀ ਆਸਣ ਲਾ ਕੇ ਰਹੇ ਨੇ। ਰਾਤ ਸਾਰੀ ਬਚਨ ਬਿਲਾਸ ਹੋਏ, ਸਵੇਰੇ ਇਸ਼ਨਾਨ ਕੀਤਾ ਬਾਬਾ ਜੀ ਨੇ, ਜਪ ਜੀ ਸਾਹਿਬ ਦਾ ਪਾਠ ਕਰਕੇ ਨਮਸਕਾਰ ਕੀਤੀ। ਪਰ ਜਪ ਜੀ ਤੋਂ ਪਹਿਲਾਂ ਇੱਕ ਬੇਨਤੀ ਕੀਤੀ ਸੀ, ਗੁਰਮੁਖੋ ਦੇਖੋ ਸਾਨੂੰ ਬਾਬਾ ਜੀ ਸਿੱਖੀ ਸਿਖਾ ਕੇ ਗਏ, ਸੰਤ ਬ੍ਰਹਮ ਗਿਆਨੀ ਦੂਜੇ ਚਿੱਦੇ ਸ਼ਬਦ ਨਹੀਂ। ਅਖੀਰ ਤੇ ਚਲਾਣੇ ਵੇਲੇ ਇੱਕੋ ਸ਼ਬਦ ਕਿਹਾ ਸੀ, ਸਤਿਗੁਰੂ ਇੱਕ ਵਾਰੀ ਕਹਿ ਦਿਓ ਜਿਉਂਦੇ ਜੀ ਮੈਨੂੰ ਕਿਤੇ ਨੂੰ ਬਖਸ਼ ਦਿੱਤਾ। 125 ਸਾਲ ਦੀ ਕਮਾਈ, ਜੀਵਨ 125 ਸਾਲ ਦਾ, 12 ਸਾਲ ਦੀ ਉਮਰ ਵਿੱਚ ਬਾਬੇ ਨੂੰ ਮਿਲੇ, ਕਿਉਂਕਿ 1506 ਦਾ ਜਨਮੇ, 1518 ਦੀ ਪਹਿਲੀ ਮਿਲਣੀ ਤੇ 1631 ਨੂੰ ਬਾਬਾ ਬੁੱਢਾ ਜੀ ਨੇ ਚਲਾਣਾ ਕੀਤਾ। 113 ਸਾਲ ਸਿੱਖੀ ਕਮਾਈ ਤੇ ਇੰਨੀ ਸਿੱਖੀ ਕਮਾ ਕੇ ਕਹਿਣ ਲੱਗੇ ਤੁਣ ਰਗਿਆ ਕਹਿ ਦਿਓ ਤੈਨੂੰ ਬਖਸ਼ ਦਿੱਤਾ। ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਦੋਂ ਇਹ ਭਾਵਨਾ ਵਾਲੇ ਸ਼ਬਦ ਕਹੇ ਤੇ ਸੱਚੀ ਸਰਕਾਰ ਨੇ ਅੱਗੋਂ ਫਿਰ ਬਚਨ ਕਿਹਾ ਸੀ, ਬਾਬਾ ਜੀ ਪਿਤਾ ਗੁਰੂ ਤਾਂ ਬਚਨ ਕਰਕੇ ਗਏ ਨੇ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਹੈ। ਇਸ਼ਨਾਨ ਕੀਤਾ, ਪਾਠ ਕੀਤਾ, ਸਰੀਰ ਤਿਆਗਿਆ ਤੇ ਜਦੋਂ ਬਾਬਾ ਜੀ ਦਾ ਸੀਸ 6ਵੀਂ ਸਰਕਾਰ ਦੀ ਝੋਲੀ ਵਿੱਚ ਸੀ ਤੇ ਗੁਰੂ ਸਾਹਿਬ ਨੇ ਅੰਤਲਾ ਸਵਾਸ ਬਾਬਾ ਜੀ ਨੇ ਲਿਆ ਤੇ ਕੋਲ ਖਲੋਤਿਆਂ ਨੂੰ ਕਿਹਾ, ਸਿੱਖੋ ਵਧਾਈ ਹੋਵੇ। ਅਸਲੀਅਤ ਜੇ ਸਿੱਖੋ ਵਧਾਈ ਹੋਵੇ, ਕਿਉਂਕਿ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਪਾਵੇ। ਸਿੱਖੋ ਵਧਾਈ ਹੋਵੇ ਤੇ ਮਨ ਚ ਆ ਗਿਆ ਕਈਆਂ ਦੇ ਵਧਾਈ ਕਿਉਂ। ਕਹਿਣ ਲੱਗੇ ਬਾਜ਼ੀ ਜਿੱਤਿਆਂ ਹੋਇਆਂ ਨੂੰ ਵਧਾਈ ਦਿੱਤੀ ਜਾਂਦੀ ਹੈ, ਹਾਰਿਆਂ ਹੋਇਆਂ ਤੇ ਅਫਸੋਸ ਕੀਤੇ ਜਾਂਦੇ ਨੇ। ਜਿੱਤ ਕੇ ਗਏ ਨੇ, ਆਇਆ ਤਿਨਕਾ ਸਫਲ ਪਿਆ ਹੈ। ਕਿੰਨਾ ਦਾ ਕਿ ਸਾਹਿਬ ਨੇ ਬਾਣੀ ਵਿੱਚ ਕਿਹਾ, ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ, ਆਏ ਬਸੇ ਸਾਧੂ ਕੇ ਸੰਗੇ ਅੰਧਿਨ ਨਾਮ ਧਿਆਵੈ ਰੰਗੈ ਰੰਗੇ ਆਵਤ ਸੋਜਨ ਨਾਮੈ ਰਾਤਾਂ ਜਾਂ ਕੋ ਦਇਆ ਮਇਆ ਵਿਦਾਤਾ ਏਕੈ ਆਮਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸਮਾਇਆ। ਸਾਹਿਬ ਕਹਿੰਦੇ ਨੇ ਪਿਆਰਿਆ ਕਿ ਚੇਤੇ ਰੱਖ ਸੇਵਤ ਰਹਿਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਪਿਆ, ਉਹਨਾਂ ਦੀ ਯਾਤਰਾ ਸਫਲ। ਬਾਕੀ ਤਾਂ ਪਿਆਰਿਓ ਆਉਂਦੇ ਆ ਤੇ ਮਰਨੇ ਆ, ਸਫਲ ਲਖੀ ਅਸੀਂ ਸਫਲ ਉਹਨੂੰ ਕਹਿੰਦੇ ਆ ਜਿਹਦਾ ਬਿਜਨਸ ਚੰਗਾ ਚੱਲ ਪਏ। ਮੈਂ ਪਿਛਲੇ ਦਿਨ ਇੱਕ ਬੇਨਤੀ ਕਰਕੇ ਆਇਆ, ਸਾਡੇ ਉੱਥੇ ਇੱਕ ਰਿਵਾਜ ਬਣ ਗਿਆ ਜਿਸ ਅਰਥੀ ਪਿੱਛੇ ਚੋਖੇ ਲੋਕ ਤੁਰਨ ਤੇ ਮੈਂ ਇੱਕ ਪਕੜ ਕੇ, ਲੋਕ ਕਹਿੰਦੇ ਨੇ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਸਰਦਾਰ ਜੀ ਬਖਸ਼ੇ ਹੋਣਗੇ, ਇੰਨੇ ਲੋਕ ਇਹਦੇ ਪਿੱਛੇ ਗਏ। ਮੈਂ ਕਹਿੰਦਾ ਇਸ ਤਰ੍ਹਾਂ ਤੁਲਨਾ ਨਾ ਕਰੋ ਵੀ ਜਿਹਦੇ ਪਿੱਛੇ 10,000 ਤੁਰ ਪਿਆ ਬਖਸ਼ਿਆ ਗਿਆ। ਗੁਰੂ ਤੇਗ ਬਹਾਦਰ ਜੀ ਦਾ ਸਿਰ ਚੁੱਕਣ ਵਾਲਾ ਤਾਂ ਇਕੱਲਾ ਹੀ ਸੀ, ਉਹ ਕਿੰਨੇ ਕੁ ਤੁਰੇ ਸਨ ਪਿੱਛੇ ਭਾਈ? ਇੱਕ ਜੈਤਾ ਹੀ ਸਿਰ ਸੀਨੇ ਨਾਲ ਲਾ ਕੇ 5 ਪੜਾਂ ਕਰਕੇ ਤੁਰਿਆ, ਨਹੀਂ ਉਹ ਸਫਲਤਾ ਨਹੀਂ। ਜੇ ਲੋਕਾਂ ਦੀ ਬਹੁਤਾਤ ਪਿੱਛੇ ਚੱਲਣਾ ਹੀ ਸਫਲਤਾ ਹੈ ਜ਼ਿੰਦਗੀ ਦੀ, ਤੇ ਫਿਰ ਬਚਨ ਅਸੀਂ ਰੋਜ਼ ਪੜ੍ਹਨੇ ਆ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੌਣ ਹੈ ਸਫਲ। ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਹੈ ਸਵਾਓ ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਉਹ ਪਹੁੰਚਿਆ ਧੰਨਵਾਦ ਤੱਕ, ਸਾਰੇ ਨਹੀਂ ਪਹੁੰਚਦੇ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਇਆ ਸਫਲ ਸੇਵਤ ਰਹੇ ਚਿਤ ਜਿਨ ਕਾ ਲਾਗਾ। ਬਾਬਾ ਜੀ ਕਹਿੰਦੇ ਨੇ ਸੱਸੇ ਅੱਖਰ ਰਾਹੀਂ ਸਾਹਿਬ ਨੂੰ ਸਿਮਰ, ਜੇ ਤੂੰ ਸਿਮਰੇਗਾ ਤੇ ਪਿਆਰਿਆ ਜਿਨ੍ਹਾਂ ਦੇ ਚਿੱਤ ਲਾਗੈ। ਹਜ਼ੂਰ ਨੇ ਕਿਹਾ ਆਇਆ ਤਿਨ ਕਾ ਸਫਲ ਪਿਆ, ਉਹਨਾਂ ਦਾ ਆਉਣਾ ਸਫਲ ਹੈ। ਇਸੇ ਲੜੀ ਨੂੰ ਰਹਾਓ ਦੇ ਬਚਨ ਔਰ ਈਵੜੀ ਅੱਖਰ ਦੀ ਵਿਚਾਰ ਆਪਾਂ ਕਰਾਂਗੇ। ਮੇਰੀ ਬੇਨਤੀ ਜ਼ਰੂਰ ਸੁਣ ਕੇ ਜਾਇਓ। ਗੁਰਮੁਖ ਪਿਆਰਿਆਂ ਨੇ ਦੇਖੋ, ਭਾਈ ਸਾਹਿਬ ਹੁਣਾਂ ਨੇ, ਸਕੱਤਰ ਸਾਹਿਬ ਨੇ, ਬੀਬੀ ਜੀ ਨੇ ਇੱਕ ਬੇਨਤੀ ਕੀਤੀ ਹੈ। ਮੌਤ ਸਭ ਨੂੰ ਆਉਣੀ ਹੈ ਤੇ ਇਹ ਵੀ ਕੋਈ ਪਤਾ ਨਹੀਂ ਕਿਸ ਚੁਰਸਤੇ ਉੱਤੇ ਸਾਡਾ ਅੰਤ ਹੋਣਾ ਹੈ। ਜਿਵੇਂ ਉਹਨਾਂ ਦੱਸਿਆ ਕਿ ਭਾਈ ਸਾਹਿਬ ਹੁਣਾਂ ਦੀ ਬੱਚੀ, ਉਹ ਵੀ ਵਿਆਹਣ ਵਾਲੀ, ਉਹਨਾਂ ਦੀ ਡੈਥ ਹੋ ਗਈ। ਤੁਹਾਡੇ ਸਭ ਦੇ ਚਰਨਾਂ, ਇਹਨੂੰ ਖੌ ਨਾ ਸਮਝਿਓ ਤੇ ਨਾ ਇਹਨੂੰ ਪ੍ਰਚਾਰ ਦਾ ਸਾਧਨ ਬਣਾਇਓ, ਬੇਨਤੀ ਹੈ। ਕਿਉਂਕਿ ਅਸੀਂ ਮਾਇਆ ਥੋੜੀ ਛੱਡ ਦਈਏ ਤੇ ਫਿਰ ਸਾਖੀਆਂ ਬਣਾਉਣ ਲੱਗ ਪੈਂਦੇ, ਫਲਾਣੇ ਨੇ ਛੱਡ ਦਿੱਤੀ। ਮਾਇਆ ਛੱਡਣੀ ਨਹੀਂ ਹੁੰਦੀ, ਅੱਜ ਦੀ ਜਿਤਨੀ ਸੇਵਾ ਹੈ ਇਹ ਮੈਂ ਕਦੀ ਵੀ ਭੇਟਾ ਵੈਸੇ ਮੰਗੀ ਨਹੀਂ ਅੱਜ ਤੀਕਰਾਂ। ਅੱਜ ਜਿਤਨੇ ਆਏ ਹੋ ਸਾਰੇ ਇੱਥੇ ਭੇਟਾ ਰੱਖਿਓ। ਇਹ ਸਾਰੀ ਦੀ ਸਾਰੀ ਭੇਟਾ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਸ ਗੁਰਮੁਖ ਪਿਆਰੇ ਨੂੰ ਜਿਹੜਾ ਸੰਸਾਰ ਤੋਂ ਜਾ ਚੁੱਕਾ ਹੈ, ਆਪਾਂ ਇਨਸਾਨ ਹਾਂ, ਸਾਡੇ ਅੰਦਰ ਵੀ ਰੱਬ ਨੇ ਪੱਥਰ ਦੇ ਦਿਲ ਨਹੀਂ, ਸਾਡੀਆਂ ਵੀ ਕਰਤੀਆਂ ਨੇ, ਸਾਡੇ ਵੀ ਘਰ ਬੱਚੇ ਨੇ। ਸਿਰਫ ਇਹਨੂੰ ਅਨੁਭਵ ਕਰੀਏ ਕਿ ਆਪਣੀ ਲਾਸ਼ ਇੱਥੇ ਪਈ ਹੋਵੇ ਤੇ ਘਰ ਧੀ ਜਿਹਦਾ ਵਿਆਹ ਹੋਣਾ ਉਹ ਇੰਤਜ਼ਾਰ ਕਰਦੀ ਹੋਵੇ, ਡੋਲੀ ਆਪਣੀ ਤੋਂ ਪਹਿਲਾਂ ਬਾਪ ਦੀ ਅਰਥੀ ਤੇ ਅਜੇ ਸਰੀਰ ਪਿਆ ਹੋਵੇ, ਉਸ ਘਰ ਵਿੱਚ ਕੀ ਵਾਪਰਦਾ ਹੋਵੇਗਾ। ਆਪ ਕਿਰਪਾ ਕਰੋ, ਇਹ ਸਾਰੀ ਦੀ ਸਾਰੀ ਮਾਇਆ ਅੱਜ ਉਸ ਗੁਰਮੁਖ ਪਿਆਰੇ ਦੀ ਸੇਵਾ ਵਿੱਚ ਲਾਈ ਜਾਏਗੀ। ਕੱਲ ਨੂੰ ਇਸੇ ਲੜੀ ਨੂੰ ਆਪਾਂ ਅੱਗੇ ਤੋਰਾਂਗੇ। ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।